ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸੈ ਭੰਗ ਗੁਰ ਦਸ਼ਮੇਸ਼ ਸਹਾਇ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਨ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹਿਓ ਨ ਕਿਨਹੂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਵਾਜ ਕਹਾਂ ਬੁੱਧ ਪ੍ਰਭ ਤੁਚ ਹਮਾਰੀ ਵਰਣ ਸੁਕੈ ਮਹਿਮਾ ਜੋ ਤਿਹਾਰੀ ਹਮ ਨਾ ਸਗਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾ ਕੇ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ ਤਿਮਰ ਅਗਿਆਨ ਜਾਹੈ ਦਰਸ ਦਵਾਰ ਹੋਏ ਜੋ ਸਹਿਵੈ ਸ਼ਬਦ ਸਾਰ ਕਾਖੜੀ ਵਿਖਮਕਾਰ ਤੇ ਨਰ ਭਾਵ ਉਤਾਰ ਕੀਏ ਨਿਰਭਾਰ ਸਤਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਗੁਰ ਪਰ ਸਮਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦਵਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਨਿਤ ਦੇ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਸ਼ਾਮਾਂ ਦੇ ਸਮੇਂ ਸੰਸਾਰ ਕਰਧਾਨਾਂ ਤੋਂ ਛੁਟਕਾਰਾ ਪਾ ਕਰਕੇ ਉਦਮ ਦੁਆਰਾ ਸਤਿਗੁਰੂ ਮਹਾਰਾਜ ਦੇ ਚਰਨ ਪਰਸਣ ਵਾਸਤੇ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚੇ ਹੋ। ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦਾ ਜਿੱਥੇ ਆਨੰਦ ਮਾਣ ਰਹੇ ਹੋ ਉੱਥੇ ਸੰਗਤ ਦੇ ਦਰਸ਼ਨ ਕਰਕੇ ਆਪਣੇ ਨੇਤਰਾਂ ਨੂੰ ਵੀ ਸਫਲਾ ਕੀਤਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀ ਸਾਧ ਸੰਗਤ ਮਹਿਮ ਵਸੈ ਗੋਪਾਲ ਸਾਧ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰ ਰਹੇ ਹੋ ਉਸ ਵਾਹਿਗੁਰੂ ਦੇ ਸਰਗੁਣ ਸਰੂਪ ਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਦੇ ਅਨੁਸਾਰ ਸਤਿਗੁਰੂ ਜੀ ਵਾਹਿਗੁਰੂ ਦਾ ਸਰੂਪ ਹਨ ਗੁਰੂ ਨਾਨਕ ਬਖਸ਼ਿਸ਼ ਕਰਨ 1391 ਅੰਗ ਦੇ ਉੱਤੇ ਜਿੱਥੇ ਕੱਲ ਇੱਕ ਸਵਈਆ ਹੋਇਆ ਸੀ, ਅੱਜ ਸਤਿਗੁਰੂ ਬਖਸ਼ਿਸ਼ ਕਰਨ, ਕੱਲ ਵਾਲਾ ਸਵਈਆ ਵੀ ਸਤਿਗੁਰੂ ਕਰਵਾ ਲੈਣ, ਤਾਂ ਕਿ ਦੋ ਦੋ ਸਵਈਆਂ ਦਾ, ਜਿਸ ਤਰ੍ਹਾਂ ਕਥਾ ਦਾ ਨਿਯਮ ਚੱਲਿਆ ਆ ਰਿਹਾ ਹੈ, ਉਹਦੇ ਅਨੁਸਾਰ ਤਿੰਨ ਸ਼ਬਦ ਹੋ ਜਾਣਗੇ ਜੇ ਗੁਰੂ ਨੇ ਕਿਰਪਾ ਕੀਤੀ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਜੀ। ਗੁਰੂ ਅੰਗਦ ਸਾਹਿਬ ਮਹਾਰਾਜ ਦੀ ਮਹਿਮਾ, ਜਿਸ ਪ੍ਰਕਾਰ ਕੱਲ ਸਹਾਰਨਾਮੇ ਭੱਟ ਉਹ ਅੰਮ੍ਰਿਤ ਵਚਨ ਗੁਰੂ ਸਾਹਿਬ ਦੀ ਉਸਤਤ ਦੇ ਸਵਈਏ ਉਚਾਰਨ ਕਰ ਰਿਹਾ ਹੈ। ਇੱਕ ਸਵਈਆ ਕੱਲ ਆਪ ਜੀ ਨੇ ਸਰਵਣ ਕੀਤਾ ਸੀ, ਸੋ ਆਓ ਜਿਸ ਪ੍ਰਕਾਰ ਅੱਗੇ ਪਾਵਨ ਬਚਨ ਉਚਾਰਨ ਕਰ ਰਿਹਾ ਭੱਟ, ਸਰਵਣ ਕਰੋ ਜੀ, ਸਮਾਂ ਸਫਲਾ ਹੋਵੇ।
ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਕ ਖਨ ਉਤਾਰ।
ਕੱਲ ਸਹਾਰ ਨਾਮੇ ਭੱਟ ਇਹ ਕਹਿ ਰਿਹਾ ਹੈ ਕਿ ਐ ਗੁਰੂ ਅੰਗਦ ਸਾਹਿਬ, ਸੱਚੇ ਪਾਤਸ਼ਾਹ, ਤੇਰੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਹੈ। ਇਹਨੂੰ ਅੰਮ੍ਰਿਤ ਦ੍ਰਿਸ਼ ਕਹਿੰਦੇ ਨੇ। ਜਿਸ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਹੈ, ਮ੍ਰਿਤੂ ਤੋਂ ਰਹਿਤ ਹੋਣ ਵਾਲੀ ਸ਼ਕਤੀ ਵਸ ਰਹੀ ਹੈ। ਮ੍ਰਿਤ ਨਾਮ ਮੌਤ ਦਾ ਹੈ, ਐਡਾ ਨਖੇਧੀ ਵਿੱਚ ਲੱਗਿਆ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਦਾ ਨਾਮ ਹੀ ਅੰਮ੍ਰਿਤ ਹੈ। ਤੁਹਾਡੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਵਰਦਾ ਹੈ, ਤੁਹਾਡੀ ਦ੍ਰਿਸ਼ਟੀ ਦੇ ਅੰਦਰ ਗੁਰੂ ਨਾਨਕ ਸੀ ਉਹ ਰਹਿਮਤ ਹੈ। ਨਾਨਕ ਨਦਰੀ ਨਦਰ ਨਿਹਾਲ, ਦੁੱਖਾਂ ਤੋਂ ਰਹਿਤ ਕਰ ਦਿੰਦੇ ਹੋ ਜਿੱਧਰੋਂ ਤੁਹਾਡੀ ਦ੍ਰਿਸ਼ਟੀ ਜਾਂਦੀ ਹੈ। ਤੁਹਾਡੀ ਦ੍ਰਿਸ਼ਟੀ ਦੇ ਅੰਦਰ ਬ੍ਰਹਮਾਨੰਦ ਦਾ ਅੰਮ੍ਰਿਤ ਵਰਸ ਰਿਹਾ ਹੈ। ਇੱਥੇ ਭੱਟਾ ਨੇ ਇਤਿਹਾਸ ਦੇ ਅੰਦਰ ਜੋ ਜ਼ਿਕਰ ਹੈ ਉਹਦਾ ਵੀ ਇਸ਼ਾਰਾ ਕੀਤਾ ਹੈ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਨਿਤ ਸੱਤ ਘੜੀਆਂ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ, ਸੱਤ ਘੜੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਨਿੱਜ ਸਰੂਪ ਦੇ ਧਿਆਨ ਵਿੱਚ ਬਹਿੰਦੇ ਅੰਮ੍ਰਿਤ ਵੇਲੇ। ਜਦੋਂ ਸਮਾਧੀ ਤੋਂ ਉਥਾਨ ਹੁੰਦੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਆਰੇ ਤੇ ਦੁਖੀ ਲੋਕਾਂ ਦੀ ਭੀੜ ਹੋਇਆ ਕਰਦੀ ਸੀ, ਕਿਉਂਕਿ ਜਿਹਦੇ ਉੱਤੇ ਪਹਿਲੀ ਦ੍ਰਿਸ਼ਟੀ ਪੈਂਦੀ ਸੀ, ਭਾਵੇਂ ਦੁਨੀਆਂ ਭਰ ਦਾ ਕੋੜਾ ਹੈ, ਉਹਦੇ ਸਰੀਰ ਦੇ ਵਿੱਚੋਂ ਖੂਨ ਪੀਕ ਵਗ ਰਿਹਾ ਹੈ, ਮੱਖੀਆਂ ਭਿਣਕਦੀਆਂ, ਜੇ ਸਤਿਗੁਰੂ ਦੀ ਦ੍ਰਿਸ਼ਟੀ ਉਹਦੇ ਤੇ ਪੈ ਗਈ ਤਾਂ ਦੇਹੀ ਕੰਚਨ ਵਰਗੀ ਹੋ ਜਾਇਆ ਕਰਦੀ ਸੀ। ਜਿਹਦੇ ਤੇ ਪਹਿਲੀ ਦ੍ਰਿਸ਼ਟੀ ਪੈਂਦੀ ਸੀ, ਕਿੱਡਾ ਹੀ ਅਸਾਧ ਰੋਗ ਹੈ, ਉਹਦਾ ਰੋਗ ਤੋਂ ਛੁਟਕਾਰਾ ਹੋ ਜਾਂਦਾ ਸੀ। ਦੂਸਰਾ, ਜਿਹਦੇ ਮਨ ਵਿੱਚ ਜੋ ਸੰਕਲਪ ਹੁੰਦਾ, ਸਤਿਗੁਰਾਂ ਦੀ ਦ੍ਰਿਸ਼ਟੀ ਪੈਣ ਦੇ ਨਾਲ ਉਹਦਾ ਸੰਕਲਪ ਪੂਰਾ ਹੋ ਜਾਂਦਾ ਸੀ, ਜਿਹੜੀ ਇੱਛਾ ਨੂੰ ਲੈ ਕੇ ਉਹ ਬੈਠੇ। ਇਸ ਕਰਕੇ ਕੱਲ ਸਹਾਰਨਾਮੇ ਭੱਟ ਕਹਿੰਦਾ, ਸਤਿਗੁਰੂ ਤੇਰੀ ਕਿਵੇਂ ਉਸਤਤ ਕਰਾਂ, ਤੇਰੀ ਦ੍ਰਿਸ਼ਟੀ ਜਿਹਦੇ ਤੇ ਪੈ ਗਈ ਤੇ ਉਹਨਾਂ ਦੀਆਂ ਬਿਮਾਰੀਆਂ ਰੋਗ ਠੀਕ ਕਰ ਦਿੱਤੇ, ਉਹਨਾਂ ਦੀਆਂ ਇੱਛਾ ਪੂਰੀਆਂ ਕਰ ਦਿੱਤੀਆਂ, ਤੇਰੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਹੈ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਤੇਰੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਦੀ ਧਾਰਾ ਹੈ, ਅੰਮ੍ਰਿਤ ਵਰਦ ਹੈ, ਤੇ ਗੁਰੂ ਦੀ ਰਸਨਾ ਤੇ ਵੀ ਅੰਮ੍ਰਿਤ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਤੇਰੀ ਦ੍ਰਿਸ਼ਟੀ ਦੇ ਅੰਦਰ ਐਸੀ ਸ਼ਕਤੀ ਵੇਖੀ ਗਈ ਹੈ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਤੇ ਅੱਗੇ ਦਾਦੇ ਕਾਲਕ ਖਨ ਉਤਾਰ। ਕਾਲਸ਼ ਪਾਪਾਂ ਦੀ ਮੈਲ ਦਾ ਨਾਮ ਹੈ ਇੱਥੇ। ਇਹ ਮੈਲ ਤੋਂ ਆਪਾਂ ਕੋਈ ਵੀ ਬਚੇ ਨਹੀਂ ਹਾਂ, ਕਿਉਂਕਿ ਵਸਤਰ ਦੀ ਇੱਕ ਰੀਤ ਹੈ ਕਿ ਵਸਤਰ ਜੋ ਵੀ ਗਲ ਪਾਇਆ ਜਾਏ, ਜੋ ਵੀ ਵਸਤਰ ਹੰਢਾਇਆ ਜਾਏ, ਕੋਈ ਵਸਤਰ ਮੈਲ ਤੋਂ ਬਚ ਨਹੀਂ ਸਕੇਗਾ ਕਿ ਵਸਤਰ ਵਿੱਚ ਮੈਲ ਨਾ ਪਵੇ, ਐਸਾ ਕੋਈ ਵਿਧਾਨ ਨਹੀਂ ਹੈ। ਮੈਲ ਵਸਤਰ ਨੂੰ ਲੱਗੇਗੀ, ਪਰ ਨਾਲ ਇਹ ਵੀ ਗੱਲ ਹੈ ਕਿ ਜਿਵੇਂ ਵਸਤਰ ਵਿੱਚ ਮੈਲ ਪੈਂਦੀ ਹੈ ਉਸੇ ਤਰ੍ਹਾਂ ਵਸਤਰ ਦੇ ਵਿੱਚੋਂ ਮੈਲ ਲੈਂਦੀ ਵੀ ਹੈ। ਮੈਲ ਪੈਣ ਦੇ ਵੀ ਕਾਰਨ ਹਨ ਤੇ ਮੈਲ ਲੈਣ ਦੇ ਵੀ ਕਾਰਨ ਹਨ। ਇਸ ਵਾਸਤੇ ਮਨ ਇੱਕ ਵਸਤਰ ਹੈ, ਜੀਵ ਆਤਮਾ ਤੇ ਆਤਮਾ ਦੇ ਇਹ ਵਸਤਰ ਨੇ ਜਿਹੜੇ ਤਿੰਨ ਸਰੀਰ ਹਨ, ਅਸਥੂਲ ਸਰੀਰ ਹੈ, ਪੰਜ ਤੱਤ 25 ਪ੍ਰਕਿਰਤੀਆਂ ਦਾ ਬਣਿਆ ਹੋਇਆ। ਸੂਖਮ ਸਰੀਰ ਜਿਹੜਾ ਹੈ ਉਹ 17 ਤੱਤਾਂ ਦਾ ਬਣਿਆ ਹੋਇਆ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਮਨ ਔਰ ਬੁੱਧ। 5 × 15 ਤੇ 2 × 17, 17 ਤੱਤਾਂ ਦਾ ਸੂਖਮ ਸਰੀਰ ਹੈ ਜਿਹੜਾ ਆ ਸਰੀਰ ਨੂੰ ਤਿਆਗ ਕੇ ਪਰਲੋਕ ਨੂੰ ਲੇਖਾ ਦੇਣ ਵਾਸਤੇ ਜਾਂਦਾ ਹੈ, ਦੂਸਰੀ ਜੋਨ ਵਿੱਚ ਜਾਂਦਾ ਹੈ, ਸਰੀਰ ਬਦਲਦਾ ਹੈ, ਉਹ ਸੂਖਮ ਸਰੀਰ ਹੈ। ਪਰ ਉਹ ਸੂਖਮ ਤੱਤਾਂ ਦਾ ਬਣਿਆ ਹੋਇਆ, ਅਸਥੂਲ ਸਰੀਰ ਸਾਡਾ ਸੂਲ ਤੱਤਾਂ ਦਾ ਬਣਿਆ ਹੋਇਆ। ਇਸ ਸਰੀਰ ਦੇ ਅੰਦਰ ਦੋ ਸਰੀਰ ਹੋਰ ਨੇ, ਜਿਹੜਾ ਆਪਾਂ ਨੂੰ ਇੱਕ ਦੂਜੇ ਨੂੰ ਸਰੀਰ ਦਿਸਦਾ ਹੈ, ਸਾਡੀ ਨਿਗਾਹ ਤਾਂ ਇੱਥੇ ਠਹਿਰੀ ਹੋਈ ਹੈ। ਇਹ ਅਸਥੂਲ ਹੈ। ਜਿਹੜਾ ਦੂਸਰਾ ਸਰੀਰ ਹੈ ਉਹਨੂੰ ਇਹ ਨੇਤਰਤਾ ਵੇਖ ਨਹੀਂ ਸਕਦੇ, ਕਿਉਂਕਿ ਇਹ ਅਸਥੂਲ ਨੇਤਰ ਹਨ, ਅਸਥੂਲ ਦ੍ਰਿਸ਼ਟੀ ਹੈ, ਅਸਥੂਲ ਵਸਤੂਆਂ ਨੂੰ ਵੇਖ ਸਕਦੇ, ਸੂਖਮ ਨੂੰ ਨਹੀਂ ਦੇਖ ਸਕਦੇ। ਤੇ ਉਹ ਨੇਤਰ ਹੋਰ ਹਨ ਜਿਨ੍ਹਾਂ ਦੇ ਨਾਲ ਸੂਖਮ ਸ੍ਰਿਸ਼ਟੀ ਦੇ ਲੋਕਾਂ ਨੂੰ ਵੇਖਿਆ ਜਾਂਦਾ। ਜਿੰਨੀ ਦੇਰ ਤੱਕ ਅਨਾਤਮਾਕਾਰ ਵਿਰਤੀ ਹੈ ਉਹ ਦਿਸ ਨਹੀਂ ਸਕਦੇ। ਸੋ ਇਸ ਵਾਸਤੇ ਉਹ ਸੂਖਮ ਸਰੀਰ ਦੇ ਅੰਦਰ ਇੱਕ ਸਰੀਰ ਹੋਰ ਹੈ, ਉਹਨੂੰ ਕਹਿੰਦੇ ਆ ਕਾਰਨ ਸਰੀਰ। ਕਾਰਨ ਸਰੀਰ ਦੇ ਵਿੱਚ ਪਤਲਾ ਜਾਂ ਪੜਦਾ, ਜਿਵੇਂ ਗੰਢੇ ਦੇ ਨਾਲ ਇੱਕ ਪਤਲਾ ਜਾਂ ਜਿਵੇਂ ਪਲਾਸਟਿਕ ਹੁੰਦਾ, ਇਸ ਤਰ੍ਹਾਂ ਦਾ ਇੱਕ ਪੜਦਾ ਲੱਗਿਆ ਹੁੰਦਾ, ਤੇ ਬਸ ਇੱਕ ਬਰੀਕ ਜਾਂ ਪੜਦਾ ਆਤਮਾ ਦੇ ਉੱਤੇ, ਜਿਹਦੇ ਕਾਰਨ ਤੇ ਇਹਨੂੰ ਸਾਧ ਸਿੰਘ ਜੀ ਕਾਰਨ ਸਰੀਰ ਉਹਦਾ ਨਾਮ ਹੈ। ਗੁਰੂ ਕਿਰਪਾ ਕਰੇ, ਜਿਵੇਂ ਬਦਾਮ ਦੀ ਗਿਰੀ ਤਿੰਨ ਤਹਿਾਂ ਤੋਂ ਬਾਅਦ ਉਹਦਾ ਚਿੱਟਾ ਰੰਗ ਦਿਸਦਾ, ਪਹਿਲਾਂ ਬਦਾਮ ਦਾ ਉੱਪਰ ਕਵਰ ਬੜਾ ਕਠੋਰ ਹੈ, ਉਹ ਲੈ ਜਾਏ ਤੇ ਉਸ ਤੋਂ ਬਾਅਦ ਬਦਾਮ ਨੂੰ ਭੰਨ ਕੇ ਉਹਦੇ ਵਿੱਚੋਂ ਗਿਰੀ ਕੱਢਦੇ ਆ, ਉਹਦਾ ਰੰਗ ਫਿਰ ਵੀ ਚਿੱਟਾ ਨਹੀਂ, ਫਿਰ ਲਾਲੀ ਦੇ ਵਿੱਚ। ਫਿਰ ਜੇ ਉਹ ਛਿਲਕਾ ਉਤਾਰ ਦਈਏ ਤਾਂ ਬਦਾਮ ਦਾ ਰੰਗ ਬਿਲਕੁਲ ਐਨ ਸਫੈਦ ਚਿੱਟਾ ਹੈ, ਉਹਦਾ ਆਪਣਾ ਨਿਰਮਲ ਵਰਣ ਚਿੱਟਾ ਰੰਗ ਤਿੰਨ ਤਹਿਆਂ ਦੇ ਵਿੱਚ ਆਇਆ ਹੋਇਆ ਹੈ। ਇਸੇ ਤਰ੍ਹਾਂ ਆਤਮਾ ਨਿਰਮਲ ਹੈ, ਆਤਮਾ ਸ਼ੁੱਧ ਹੈ, ਇਹਦੇ ਉੱਤੇ ਪਰਦੇ ਆਏ ਹੋਏ ਹਨ। ਅਸਥੂਲ ਸਰੀਰ ਦਾ ਪਰਦਾ ਹੈ, ਸੂਖਮ ਸਰੀਰ ਦਾ ਪਰਦਾ ਹੈ, ਕਾਰਨ ਸਰੀਰ ਦਾ ਪਰਦਾ ਹੈ। ਬਦਾਮ ਦੀ ਗਿਰੀ ਦੇ ਉੱਤੇ ਜਿਹੜਾ ਪਰਦਾ ਉਹ ਬਹੁਤ ਪਤਲਾ ਹੈ, ਤੇ ਜਿਹੜਾ ਤੀਸਰਾ ਪਰਦਾ ਹੈ, ਬਾਕੀ ਪਰਦੇ ਸਖਤ ਹਨ। ਇਸੇ ਤਰ੍ਹਾਂ ਹੀ ਸਾਡਾ ਸਰੀਰ ਵੀ ਆਤਮਾ ਦੇ ਉੱਤੇ ਤਿੰਨ ਪਰਦੇ ਇਹ ਹਨ ਤੇ ਪੰਜ ਕੋਸ਼ ਹਨ, ਅਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼। ਕੋਸ਼ ਨਾਮ ਮਿਆਨ ਦਾ ਹੈ, ਪਰਦੇ ਦਾ ਹੈ, ਇਹ ਵੀ ਪੰਜ ਪਰਦੇ ਮੰਨੇ ਹੈ। ਸੋ ਇਸ ਕਰਕੇ ਸਾਧ ਸੰਗਤ, ਆਤਮਾ ਹੈ ਨਿਰਮਲ, ਪਰ ਜਿਹੜਾ ਮਨ ਹੈ, ਮੈਲ ਜਿਹੜੀ ਹੈ ਇਹ ਆਤਮਾ ਦੇ ਵਸਤਰ ਨੂੰ ਲੱਗਦੀ ਹੈ। ਆਤਮਾ ਤਾਂ ਨਿਰਮਲ ਹੈ, ਉਹ ਤਾਂ ਨਿਰਵਿਕਾਰ ਹੈ, ਅਜਨਮ ਹੈ, ਜੰਮਣ ਮਰਨ ਤੋਂ ਰਹਿਤ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ। ਪਰ ਜੋ ਉਹਦਾ ਵਸਤਰ ਹੈ, ਅੰਤਸ਼ਕਰਨ, ਇਹ ਮੈਲਾ ਹੋ ਜਾਂਦਾ। ਮੈਲਾ ਕਿਸ ਤਰ੍ਹਾਂ ਹੁੰਦਾ? ਬਰਸਨਕਾਰ ਉਹ ਪਰਸੀ ਹੈ,
ਤੌਕਸ ਲਾਗੈ ਦਾਗ, ਕਾਲੇ ਵਸਤਰ ਦੇ ਨਾਲ ਸਪਰਸ਼ ਕਰਨ ਤੋਂ ਕਾਲਸ ਲੱਗ ਜਾਂਦੀ ਹੈ। ਇਸੇ ਤਰ੍ਹਾਂ ਜਨਮਾਂ ਜਨਮਾਤਰਾਂ ਦੇ ਅੰਦਰ ਜਿਹੜੇ ਜੀਵ ਦੇ ਕੋਲੋਂ ਜਾਣੇ ਅਣਜਾਣੇ ਪਣੇ ਵਿੱਚ ਪਾਪ ਹੁੰਦੇ ਹੈ, ਉਹਨਾਂ ਪਾਪਾਂ ਦੀ ਮੈਲ ਹੈ ਜਿਹੜੀ, ਉਹਨੂੰ ਇੱਥੇ ਕਾਲਸ ਕਿਹਾ ਹੈ। ਕਾਲਖ ਉਹ ਜਿਹੜੀ ਮੈਲ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕੈਸੀ ਲੱਗੀ ਹੈ, ਕਾਲਾ ਹੋਆ ਸਿਆਹ ਹੋ, ਸਿਆਹ ਕਾਲਾ ਹੋ ਗਿਆ। ਮੈਲੇ ਮਨ ਦੀ ਪਹਿਚਾਨ ਕੀ ਹੈ? ਮਨ ਦਿਸਦਾ ਨਹੀਂ, ਨੇਤਰ ਨਹੀਂ ਦੇਖ ਸਕਦੇ, ਬੁੱਧ ਦੇ ਵਿੱਚ ਵਿਚਾਰ ਦੁਆਰਾ ਨੇਤਰਾਂ ਦੁਆਰਾ ਦੇਖ ਹੋਏਗਾ ਕਿ ਮੇਰਾ ਮਨ ਕੈਸਾ ਹੈ। ਜਿੰਨੀ ਦੇਰ ਤੱਕ ਕਿਸੇ ਮਨ ਦਾ ਉਸ ਮੈਲਾ ਕਰਮ ਸਰੀਰ ਵਿੱਚ ਨਾ ਸਰੀਰਕ ਰੂਪ ਨਾ ਧਾਰਨ ਕਰ ਲਵੇ, ਉਨੀ ਦੇਰ ਤੱਕ ਸਮਝ ਨਹੀਂ ਆ ਸਕਦੀ ਦਾ ਮਨ ਕੈਸਾ ਹੈ। ਫਿਰ ਪਤਾ ਚਲੇਗਾ ਤੂੰ ਐਸਾ ਪਾਪੀ, ਐਸੇ ਮੈਲੇ ਮਨ ਵਾਲਾ। ਜਿੰਨੀ ਦੇਰ ਤੱਕ ਨੇਤਰਾਂ ਦੁਆਰਾ ਕੋਈ ਮੈਲੇ ਮਨ ਦੀ ਭੈੜੀ ਹਰਕਤ ਨਹੀਂ ਕਰਦਾ, ਉਨੀ ਦੇਰ ਤੱਕ ਪਤਾ ਨਹੀਂ ਚਲੇਗਾ। ਨੇਤਰਾਂ ਦੀ ਸ਼ਰਾਰਤ ਤੋਂ ਪਤਾ ਚੱਲੇਗਾ ਕਿ ਇਹਨਾਂ ਨੂੰ ਹੁਕਮ ਦੇਣ ਵਾਲਾ ਮਨ ਚੰਚਲ ਹੈ, ਜਿਹਦੇ ਨੇਤਰ ਵਸ ਨਹੀਂ। ਜਨਮ ਜਨਮ ਕੀ ਇਸ ਮਨ ਕੋ ਮਨ ਲਾ ਕੇ ਕਾਲਾ ਹੋਆ ਸਿਆ, ਖਨਲੀ ਧੋਤੀ ਕੋਲੂ ਦੀ ਲੀਰ ਉਜਲੀ ਨਾ ਹੋ ਗਈ, ਜੇ ਸੌ ਧੋਬਣ ਪਾਓ ਥੰਦੀ ਹੈ, ਉਹਦੇ ਲਈ ਹੋਰ ਸਾਧਨ। ਇਸੇ ਤਰ੍ਹਾਂ ਹੁਣ ਇਸ ਮੈਲ ਨੂੰ ਦੂਰ ਕਰਨ ਵਾਸਤੇ ਸਾਧਨ ਕੀ ਹਨ? ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਇਹ ਪ੍ਰਮਾਣ ਪਹਿਲਾਂ ਦਿੱਤੇ ਹੋਏ। ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਇਹਨੂੰ ਕਿਵੇਂ ਧੋਣਾ? ਉਹ ਧੋਪੈ ਨਾ ਵੈ ਕੈ ਰੰਗ, ਨਾਮ ਦੇ ਪ੍ਰੇਮ ਨਾਲ। ਇਸ ਵਾਸਤੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹੇ ਸਮਾਏ। ਕੱਪੜੇ ਚੋਂ ਜੋ ਮੈਲ ਕੱਢਣ ਦਾ ਤਰੀਕਾ ਹੈ, ਤਕਰੀਬਨ ਅੱਧਾ ਕੁ ਤਰੀਕਾ ਉਹੀ ਹੈ ਮਨ ਚੋਂ ਮੈਲ ਕੱਢਣ ਦਾ। ਵਸਤਰ ਦੇ ਵਿੱਚ ਜਦੋਂ ਮੈਲ ਪੈ ਜਾਏ, ਇਕੱਲਾ ਸਾਬਣ ਮੈਲ ਨਹੀਂ ਕੱਢ ਸਕਦਾ। ਜੇ ਕੋਈ ਇਕੱਲੇ ਸਾਬਣ ਨਾਲ ਮੈਲ ਕੱਢਣਾ ਚਾਹੇ ਤਾਂ ਮੂਰਖਤਾ ਸਿੱਧ ਹੋਏਗੀ, ਜਿੰਨਾ ਮਰਜ਼ੀ ਘਸਾਓ ਉਸਨੂੰ ਮੈਲ ਨਹੀਂ ਨਿਕਲੇਗੀ। ਜਿੰਨੀ ਦੇਰ ਤੱਕ ਵਸਤਰ ਨੂੰ ਪਾਣੀ ਵਿੱਚ ਨਾ ਭਿਉਂ ਲਿਆ ਜਾਏ, ਉਹਨਾਂ ਚਿਰ ਸਾਬਣ ਕੰਮ ਨਹੀਂ ਕਰਦਾ। ਜਿਸ ਵੇਲੇ ਪਾਣੀ ਦੇ ਵਿੱਚ ਵਸਤਰ ਭਿੱਜਿਆ, ਸਾਬਣ ਲੱਗ ਗਈ, ਤਾਂ ਮੈਲ ਨੂੰ ਵਸਤਰ ਦੇ ਵਿੱਚੋਂ ਹੁੰਝ ਕੇ ਲੈ ਜਾਂਦਾ, ਜਿਵੇਂ ਵੋਕਰ ਦੇ ਨਾਲ ਕੂੜਾ ਹੁੰਝੀ ਦੇਣਾ, ਵਸਤਰ ਦੀ ਮੈਲ ਨੂੰ ਹੁੰਝ ਕੇ ਬਾਹਰ ਲੈ ਜਾਂਦਾ। ਪਰ ਇੱਥੇ ਇੱਕ ਫਰਕ ਪੈ ਗਿਆ, ਮੈਲ ਤਾਂ ਲੈ ਗਿਆ ਪਰ ਸਾਬਣ ਵੀ ਵਸਤਰ ਵਿੱਚ ਨਹੀਂ ਰਿਹਾ, ਸਾਬਣ ਦੇ ਸਮੇਤ ਹੀ ਮੈਲ ਵਸਤਰ ਚੋਂ ਬਾਹਰ ਹੋ ਗਈ, ਸਾਬਣ ਨਹੀਂ ਰਹੀ। ਗੁਰੂ ਸਾਹਿਬ ਕਹਿੰਦੇ ਬਾਕੀ ਦਾ ਤਰੀਕਾ ਤਾਂ ਨਾਮ ਦੇ ਸਾਬਣ ਦਾ ਉਹੀ ਹੈ, ਪਰ ਇੱਕ ਫਰਕ ਜ਼ਰੂਰ ਹੈ, ਮਨ ਵਸਤਰ ਰਾਗ ਦਵੈਸ਼ ਦੀ ਪਾਪਾਂ ਦੀ ਮੈਲ, ਜੇ ਇਸ ਨੂੰ ਧੋਣਾ ਤਾਂ ਸਾਧ ਸੰਗਤ ਨਦੀ ਦਾ ਘਾਟ ਹੈ, ਇੱਥੇ ਨਿਸ਼ਚੇ ਦੇ ਪਟੜੇ ਦੇ ਉੱਤੇ ਆਪਣੇ ਮਨ ਵਸਤਰ ਨੂੰ ਰੱਖ ਦੇ, ਨਿਸ਼ਚਾ ਧਾਰਨ ਕਰ ਲੈ ਗੁਰੂ ਤੇ। ਫਿਰ ਪਹਿਲਾ ਵਿਧਾਨ ਇਹ ਹੈ ਕਿ ਮਨ ਰੂਪੀ ਵਸਤਰ ਨੂੰ ਸਾਰੇ ਨੂੰ ਪ੍ਰੇਮ ਦੇ ਨਾਲ ਐਨ ਭਿਉਂ ਲੈ, ਉਸ ਨੂੰ ਪ੍ਰੇਮ ਦੇ ਵਿੱਚ ਭਿੱਜ ਜਾਏ। ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਭ ਪਾਇਓ। ਜਦੋਂ ਪ੍ਰੇਮ ਵਿੱਚ ਭਿੱਜ ਜਾਏ ਤੇ ਫਿਰ ਨਾਮ ਦਾ ਸਾਬਣ ਬਹੁਤਾ ਘਸਾਉਣ ਦੀ ਲੋੜ ਨਹੀਂ ਪੈਂਦੀ, ਤੇ ਥੋੜਾ ਸਾਬਣ ਵੀ ਜ਼ਿਆਦਾ ਕੰਮ ਕਰ ਜਾਂਦਾ। ਜੇ ਪ੍ਰੇਮ ਰੂਪੀ ਪਾਣੀ ਨਾ ਹੋਵੇ ਤਾਂ ਬਹੁਤਾ ਘਸਾਇਆ ਸਾਬਣ ਵੀ ਕਿਸੇ ਅਰਥ ਨਹੀਂ ਆਉਂਦਾ, ਜਿੰਨਾ ਮਰਜ਼ੀ ਰੱਟਾ ਲਾਓ ਕੁਛ ਨਹੀਂ ਬਣਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਅੰਮ੍ਰਿਤ ਬਚਨਾਂ ਦੇ ਵਿੱਚ ਇਹ ਗੱਲ ਕੁਛ ਪਹਿਲਾਂ ਹੀ ਵਧ ਰਹੀ ਹੈ, ਮੈਂ ਸੰਕੋਚ ਕਰਦਾ, ਕਈ ਵਾਰੀ ਬੇਵਸੀ ਹੋ ਜਾਂਦੀ ਹੈ, ਤਿੰਨ ਸੁਬੀਏ ਕਰਨੇ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਵਿੱਚ ਇੱਕ ਚਿੜੀ ਦਾ ਪ੍ਰਮਾਣ ਆਇਆ, ਉਹਨੂੰ ਪੂਦਨਾ ਕਮਾਦਾਂ ਚ ਹੁੰਦੀ ਹੈ ਤੇ ਉਹਦੀ ਆਵਾਜ਼ ਤੂਈ ਤੂਈ ਦੀ ਆਵਾਜ਼ ਹੈ, ਉਹਦੀ ਆਵਾਜ਼ ਚ ਤੂਈ ਤੂਈ ਇਹ ਰੱਟ ਹੈ, ਚੰਚਲ ਹੈ। ਔਰ ਇਸ ਆਵਾਜ਼ ਨੂੰ ਬੜੀ ਰੀਝ ਨਾਲ ਲਗਾਤਾਰ ਇੱਕ ਰਸ ਜਿਵੇਂ ਪਪੀਹਾ ਸਵਾਂਤੀ ਬੂੰਦ ਨੂੰ ਆਵਾਜ਼ ਦਿੰਦਾ, ਇਉਂ ਦਿੰਦੀ ਹੈ। ਗੁਰੂ ਸਾਹਿਬ ਕਹਿੰਦੇ, ਸਿੱਖਾ ਜੇ ਤੂੰ ਕੱਲਾ ਨਾਮ ਦਾ ਰਟਣ, ਜੇ ਤੂੰ ਕਹੇ ਵੀ ਇਹ ਕੱਲਾ ਸਾਬਣੀ ਚਾਹੀਦਾ, ਵਾਹਿਗੁਰੂ 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 ਵਾਹਿਗੁਰੂ, ਇਹ ਰੱਟਾ ਹੈ, ਲਾਈ ਚੱਲੇ ਜਿੰਨਾ ਮਰਜ਼ੀ। ਉਹਦੇ ਲਈ ਪ੍ਰਮਾਣ ਦਿੱਤਾ, ਜਾਪ ਕੇ ਕੀਏ ਤੇ ਜੋ ਪੇ ਪਾਈਅਤ ਅਜਾਪ ਦੈਵ, ਪੂਦਨਾ ਸਰੀਰ ਤੋਈ ਤੋਈ ਉਚਰਤ ਹੈ, ਕੁਛ ਨਹੀਂ ਹੋਏਗਾ। ਹਰ ਹਟ ਵੀ ਤੂੰ ਤੂੰ ਕਰੇ, ਬੋਲੇ ਭਲੀ ਬਾਣ। ਸਤਿਗੁਰੂ ਮਹਾਰਾਜ ਪ੍ਰਮਾਣ ਕਰਦੇ ਨੇ ਕਿ ਜਿਸ ਵੇਲੇ ਅੰਦਰ ਪ੍ਰੇਮ ਪੈਦਾ ਹੋ ਗਿਆ ਤਾਂ ਪ੍ਰੇਮ ਦਾ ਭਿਜਿਆ ਹੋਇਆ, ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ ਤਾਂ ਸੁੱਕੇ ਹੋਏ ਮਨ ਦੇ ਉੱਤੇ ਸੈਂਕੜੇ ਵਾਰ ਵਾਹਿਗੁਰੂ ਕਹਿ ਦਿੱਤਾ, ਉਹਦਾ ਕੋਈ ਮਨ ਤੇ ਅਸਰ ਨਹੀਂ, ਰਟਣ ਹੈ। ਜੈਸੇ ਤੋਤੇ ਨੇ ਰਟਣ ਲਾਇਆ, ਐਸਾ ਤਾਂ ਤੋਤਾ ਵੀ ਰਾਮ ਰਾਮ ਕਹਿ ਲੈਂਦਾ। ਗਣਕਾ ਦੀ ਬਹੁਤ ਵਾਰ ਸਾਖੀ ਸੁਣੀ ਹੋਏਗੀ ਆਪਨੇ ਕਿ ਗਣਕਾ ਤਰ ਗਈ, ਕੋਈ ਸ਼ੱਕ ਨਹੀਂ। ਕੀ ਆਪਨੇ ਇਹ ਵੀ ਕਦੇ ਸੁਣਿਆ ਵੀ ਤੋਤਾ ਤਰ ਗਿਆ ਹੋਵੇ? ਰਟਣ ਤੇ ਤੋਤਾ ਵੀ ਉਹੀ ਰਾਮ ਕਹਿੰਦਾ ਸੀ, ਗਣਕਾ ਤਰ ਗਈ ਤੋਤਾ ਨਹੀਂ ਤਰਿਆ, ਕਿਉਂਕਿ ਤੋਤੇ ਨੂੰ ਰਾਮ ਦੀ ਸਮਝ ਨਹੀਂ ਕੀ ਹੈ, ਤੋਤੇ ਦੇ ਮਨ ਵਿੱਚ ਰਾਮ ਦੇ ਲਈ ਪਿਆਰ ਨਹੀਂ ਹੈ, ਰਟਣ ਜ਼ਰੂਰ ਹੈ। ਦੇਖੋ ਕਿਤੇ ਸਾਰੀ ਜ਼ਿੰਦਗੀ ਅਸੀਂ ਤੋਤੇ ਦਾ ਰਟਣ ਹੀ ਸਾਡੇ ਕੋਲ ਨਾ ਰਹਿ ਜਾਏ। ਇੱਕ ਉਹ ਵੀ ਵਾਹਿਗੁਰੂ ਹੈ ਜਿਹੜਾ ਵਾਹਿਗੁਰੂ ਕਹਿ ਦੇਣ ਦੇ ਨਾਲ ਰੋਮ ਖੜੇ ਹੋ ਜਾਂਦੇ ਹੈ, ਇੱਕ ਉਹ ਵੀ ਵਾਹਿਗੁਰੂ ਹੈ ਕਹਿੰਦਿਆਂ ਕਹਿੰਦਿਆਂ ਜੀਭ ਥੱਕ ਜਾਂਦੀ ਹੈ ਤੇ ਮਨ ਜਿਹੜਾ ਹੈ ਉਹਨੂੰ ਪਤਾ ਵੀ ਨਹੀਂ ਕਿ ਨਾਮ ਜਪਿਆ ਜਾ ਰਿਹਾ। ਮਾਲਾ ਫਿਰੈ ਹੱਥ ਮੈਂ, ਜੀਭ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ, ਇਹ ਸਿਮਰਨ ਕਤਨਾ ਹੈ। ਸਿਮਰਨ ਤਾਂ ਮਨ ਮੈਂ ਸਿਮਰਨ ਕਰਿਆ, ਉਹਦੇ ਲਈ ਗੁਰਬਾਣੀ ਤੋਂ ਜੁਗਤ ਸਿੱਖਣੀ ਹੋਏਗੀ। ਮੇਰਾ ਮਨ ਧਾਵਣ ਤੇ ਕਿਵੇਂ ਛੁੱਟੇਗਾ, ਘਰ ਬੈਠੋ ਵਿਸਰਾਮ ਦੀ ਅਵਸਥਾ ਕਦੋਂ ਤੇ ਕਿਵੇਂ ਮਿਲੇਗੀ, ਇਹ ਤੇ ਗੁਰੂ ਨਾਨਕ ਦੀ ਮਿਹਰ ਹੋਏਗੀ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਗੁਰੂ ਕਿਰਪਾ ਕਰੇ। ਸਤਿਗੁਰੂ ਮਹਾਰਾਜ ਦੀ ਉਸਤਤ ਕਰਦੇ ਹੋਏ ਕਹਿੰਦੇ ਹਨ, ਪੱਟ ਕਲ ਸਹਾਰ ਤੇ ਤੇਰੇ ਵਿੱਚ ਮੈਂ ਇਹ ਸ਼ਕਤੀ ਵੇਖੀ ਹੈ ਕਿ ਜਿਹੜੇ ਲੋਕ ਆਪਣੇ ਵਸਤਰ ਆਪ ਨਹੀਂ ਧੋ ਸਕਦੇ, ਮੈਲ ਨਹੀਂ ਕੱਢ ਸਕਦੇ, ਤੂੰ ਉਹਨਾਂ ਦੇ ਵਸਤਰਾਂ ਦੀ ਮੈਲ ਵੀ ਕੱਢ ਕੇ ਰੱਖ ਦਿੱਤੀ ਇੱਕ ਦ੍ਰਿਸ਼ਟੀ ਨਾਲ, ਉਹਨਾਂ ਦਾ ਮਨ ਉਜਲ ਕਰ ਦਿੱਤਾ। ਕਾਲਖ ਖਨ ਐਨ ਜੜਾਂ ਤੋਂ ਪੁੱਟ ਕੇ ਉਹ ਮੈਲ ਦੀਆਂ ਜੜਾਂ ਪੁੱਟ ਦਿੱਤੀਆਂ, ਖਣ ਦਿੱਤੀ, ਜਿੱਥੇ ਉਹ ਮੈਲ ਦੇ ਪੈਰ ਜਮੇ ਹੋਏ ਸਨ, ਜੜਾਂ ਸਨ, ਕਾਲਖ ਖਨ ਉਤਾਰ ਮਨ ਦੇ ਵਿੱਚੋਂ। ਸਿਮਰਨ ਮਨ ਦੇ ਵਿੱਚੋਂ, ਨਾਮ ਦਾ ਸਾਬਣ ਪ੍ਰੇਮ ਦੇ ਪਾਣੀ ਦੇ ਨਾਲ ਮਨ ਦੇ ਵਸਤਰ ਚੋਂ ਪਾਪਾਂ ਦੀ ਮੈਲ ਤਾਂ ਕੱਢਦਾ, ਪਰ ਜਦੋਂ ਮੈਲ ਨਿਕਲ ਜਾਂਦੀ ਹੈ ਆਪ ਬਾਹਰ ਨਹੀਂ ਨਿਕਲਦਾ। ਗੱਜ ਕੇ ਆਖੋ ਸਤਨਾਮ ਸਿੰਘ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰੇਦ ਮਹਿ ਸਮਾ, ਇਹ ਉਹਦੇ ਵਿੱਚ ਹੀ ਸਮਾ ਜਾਂਦਾ, ਬਾਹਰ ਨਹੀਂ ਜਾਣਦਾ। ਇਸ ਕਰਕੇ ਪੂਰਾ ਪ੍ਰਮਾਣ ਸਾਬਣ ਦਾ ਨਹੀਂ ਢੁਕਦਾ, ਸਾਬਣ ਤੇ ਨਿਕਲ ਜਾਂਦੀ ਹੈ, ਨਾਮ ਨਹੀਂ ਨਿਕਲਦਾ। ਜਦੋਂ ਮਨ ਸ਼ੁੱਧ ਹੋ ਜਾਂਦਾ ਹੈ ਨਾਮ ਬਾਹਰ ਨਹੀਂ ਜਾਏਗਾ। ਇਸ ਵਾਸਤੇ ਕਾਲਖ ਖਨ ਉਤਾਰ, ਹੇ ਗੁਰੂ ਅੰਗਦ ਸਾਹਿਬ ਤੁਸੀਂ ਤੇ ਐਡੀ ਸ਼ਕਤੀ ਰੱਖਦੇ ਹੋ ਤੇ ਤੁਹਾਡੀ ਇੱਕ ਦ੍ਰਿਸ਼ਟੀ ਦੇ ਨਾਲ ਮਨ ਪਵਿੱਤਰ ਹੋ ਜਾਂਦੇ ਨੇ, ਮਨ ਸ਼ੁੱਧ ਹੋ ਜਾਂਦੇ ਨੇ, ਜਨਮਾਂ ਜਨਮਾਤਰਾਂ ਦੀ ਮੈਲ ਜਿਹੜਾ ਜੀਵ ਆਪ ਨਹੀਂ ਲਾ ਸਕਦਾ ਤੇ ਉਹ ਤੁਹਾਡੇ ਦਰਸ਼ਨਾਂ ਦੇ ਨਾਲ। ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਹਿ, ਜਨਮ ਮਰਨ ਦੁੱਖ, ਜਨਮ ਮਰਨ ਦੇ ਦੁੱਖ ਮੈਲ ਕਰਕੇ। ਕਾਲਖ ਖਨ ਉਤਾਰ, ਤੀਸਰਾ ਤਿਮਰ ਅਗਿਆਨ,
ਤਿਮਰ ਅਗਿਆਨ ਜਾਹੇ ਦਰਸ ਦੁਆਰ,
ਤੇਰੇ ਦੁਆਰੇ ਤੇ ਜਿਹੜਾ ਪਹੁੰਚ ਗਿਆ, ਤੇਰੇ ਦੁਆਰੇ ਤੇ ਆ ਕੇ ਜਿਸ ਨੇ ਐ ਗੁਰੂ ਅੰਗਦ ਸਾਹਿਬ ਤੇਰੇ ਦੀਦਾਰ ਕਰ ਲਏ ਤੇ ਉਸ ਦਾ ਤਿਮਰ ਅੰਧੇਰੇ ਦਾ ਨਾਮ ਹੈ, ਅਗਿਆਨਤਾ ਦਾ ਅੰਧਕਾਰ ਉਹਦਾ ਚਲਾ ਗਿਆ, ਜਾਹੇ ਖਤਮ ਹੋ ਗਿਆ, ਕਿਉਂਕਿ ਦੀਵਾ ਬਲ ਗਿਆ। ਗੁਰਦਾਤਾ ਗੁਰ ਹਿਵੇ ਕਰ ਗੁਰਦੀਪਕ ਤਿਹੋ ਲੋਏ, ਗੁਰੂ ਐਸਾ ਦੀਵਾ ਜਿਹੜਾ ਤਿੰਨਾਂ ਲੋਕਾਂ ਵਿੱਚ ਚਾਨਣਾ ਕਰਦਾ ਹੈ। ਅੰਧਿਆਰੇ ਦੀਪਕ ਚਾਹੀਏ, ਉਹਨਾਂ ਦੇ ਹਿਰਦੇ ਦੇ ਅੰਦਰ ਅੰਧਕਾਰ ਵਿੱਚ ਇੱਕ ਦੀਵਾ ਬਲ ਗਿਆ, ਉਹਨੂੰ ਗਿਆਨ ਦਾ ਦੀਪ ਕਹਿੰਦੇ ਨੇ, ਗਿਆਨ ਦਾ ਦੀਵਾ ਬਲ ਗਿਆ। ਅਗਿਆਨ ਦਾ ਤਿਮਰ, ਅਗਿਆਨ ਦਾ ਅੰਧਕਾਰ ਨਾਸ ਹੋ ਗਿਆ ਹੈ।
ਜੋ ਸਹਿਵੈ ਸ਼ਬਦ ਸਾਰ ਗਾਖੜੀ ਵਿਥਮਕਾਰ।
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਕਰਦੇ ਹੋਏ ਸਤਿਗੁਰਾਂ ਦੀ ਜੀਵਨ ਵੱਲ ਝਾਤ ਮਰਾਉਂਦੇ ਨੇ, ਕਹਿੰਦੇ ਦੇਖੋ ਜੋ ਸਾਰ ਸ੍ਰੇਸ਼ਟ ਸ਼ਬਦ ਦੀ ਸ੍ਰੇਸ਼ਟ ਕਾਰ ਤੁਸੀਂ ਜਿਹੜੀ ਕੀਤੀ ਹੈ ਗੁਰੂ ਨਾਨਕ ਦੇ ਦਰ ਤੇ, ਜਿਹੜੀ ਕਾਰ ਸੇਵਾ ਕੀਤੀ ਹੈ ਸ਼ਬਦ ਦੀ, ਜਿਹੜੀ ਸਾਰ ਸ੍ਰੇਸ਼ਟ ਸ਼ਬਦ ਦੀ ਇਹ ਜਿਹੜੀ ਸੇਵਾ ਕੀਤੀ ਹੈ, ਉਹ ਜੋ ਸੇਵਾ ਗੁਰੂ ਅੰਗਦ ਸਾਹਿਬ ਜੋ ਤੁਸੀਂ ਇਹ ਸੇਵਿਆ ਨਾ, ਇਹ ਜਿਹੜੀ ਕਾਰ ਹੈਗੀ ਇਹ ਗਾਖੜੀ ਵੀ ਹੈ ਤੇ ਬਿਖਮ ਵੀ ਹੈ। ਗਾਖੜੀ ਦਾ ਅਰਥ ਵੀ ਔਖੀ ਹੁੰਦੀ ਹੈ ਤੇ ਬਿਖਮ ਦਾ ਅਰਥ ਵੀ ਔਖਾ ਹੁੰਦਾ, ਪਰ ਅਰਥ ਇੱਥੇ ਇਸ ਪ੍ਰਕਾਰ ਹਨ ਕਿ ਤੇਰੇ ਦਰ ਦੀ ਸੇਵਾ ਹੈ ਗੁਰੂ ਨਾਨਕ, ਜਿਹੜੀ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਨੇ ਕੀਤੀ, ਇਹ ਤੇ ਸੇਵਾ ਗਾਖੜੀ ਹੀ ਨਹੀਂ ਬਿਖਮ ਜੀ ਹੈ, ਭਾਵ ਔਖੀ ਤੋਂ ਔਖੀ ਹੈ, ਕਠਿਨ ਤੋਂ ਕਠਿਨ ਹੈ। ਕਠਿਨ ਤੋਂ ਕਠਿਨ ਕਿਵੇਂ ਹੈ? ਜੇ ਤੁਹਾਨੂੰ ਹੁਕਮ ਹੋ ਗਿਆ ਕਿ ਲੈਣਿਆ ਸੰਗਤਾਂ ਭੁੱਖੀਆਂ ਨੇ ਕਿੱਕਰ ਤੇ ਚੜ ਕੇ ਮਠਿਆਈ ਚਾੜਦੇ, ਪੁੱਤਰਾਂ ਨੇ ਮਜ਼ਾਕ ਉਡਾਇਆ, ਕਿੱਕਰਾਂ ਨੂੰ ਵੀ ਕਿਤੇ ਮਠਿਆਈ ਲੱਗਦੀ, ਤੇ ਤੁਸੀਂ ਬਿਖਮਕਾਰ ਕੀਤੀ ਸ਼ਬਦ ਦੀ, ਸ਼ਬਦ ਮੰਨਿਆ, ਕਿੱਕਰ ਹਲਾਉਣ ਦਿੱਤੀ ਤੇ ਮਠਿਆਈ ਚੜ ਗਈ। ਜੇ ਚਿੱਕੜ ਵਿੱਚ ਕੌਲ ਡਿੱਗਿਆ, ਲੈਣਿਆ ਚਿੱਕੜ ਦੇ ਵਿੱਚੋਂ ਕੌਲ ਕੱਢ, ਤਾਂ ਤੁਸੀਂ ਵਸਤਰਾਂ ਦੀ ਪ੍ਰਵਾਹ ਨਹੀਂ ਕੀਤੀ, ਦੌੜ ਕੇ ਕੌਲ ਕੱਢ ਦਿੱਤਾ। ਜੇ ਧਰਮਸਾਲ ਦੀ ਸਤੀਰ ਟੁੱਟਿਆ, ਉਹਦੇ ਹੇਠ ਸਰੀਰ ਦੇ ਦਿੱਤਾ ਆਪਣਾ, ਵਜਨ ਨਹੀਂ ਗੁਰੂ ਨਾਨਕ ਨੇ ਆਉਣ ਦਿੱਤਾ, ਸਿੱਖ ਦਾ ਨੁਕਸਾਨ ਨਹੀਂ ਹੋਣ ਦਿੱਤਾ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਜੇ ਤੁਹਾਨੂੰ ਹੁਕਮ ਹੋਇਆ ਕਿ ਖਾ ਮੁਰਦਾ, ਤੁਸੀਂ ਇੱਕ ਔਖੀ ਤੋਂ ਔਖੀ ਕਾਰ ਕੀਤੀ, ਇਸੇ ਤਰ੍ਹਾਂ ਹੁਣ ਤੁਹਾਡੇ ਦਰ ਦੇ ਉੱਤੇ ਮੈਂ ਵੇਖਿਆ, ਤੁਹਾਡੇ ਸ੍ਰੇਸ਼ਟ ਸ਼ਬਦ ਦੀ, ਬਚਨ ਦੀ ਕਾਰ ਜਿਹੜੀ ਸਿੱਖ ਕਰ ਰਹੇ ਨੇ, ਇਹ ਵੀ ਬੜੀ ਵਿਖਮ ਤੋਂ ਵਿਖਮ ਹੈ, ਔਖੀ ਤੋਂ ਔਖੀ ਹੈ। ਕੱਲ ਸਹਾਰ ਕਹਿੰਦਾ ਮੈਂ ਸੁਣਿਆ ਇੱਕ ਸਿੱਖ ਤੁਹਾਡੇ ਦੁਆਰੇ ਤੇ ਰਹਿੰਦਾ ਸੀ, ਉਹਨੂੰ ਖੀਰ ਖਾਣ ਵਾਲਾ ਸਿੱਖ ਕਹਿੰਦੇ ਸੀ, ਬੜੀ ਖੀਰ ਖਾਂਦਾ ਸੀ, ਵਿਹਲਾ ਰਹਿੰਦਾ ਸੀ, ਕੰਮ ਨਹੀਂ ਸੀ ਕਰਦਾ। ਸਿੱਖਾਂ ਚਰਚਾ ਚੱਲੀ, ਗੁਰੂ ਘਰ ਰਹਿਣਾ, ਗੁਰੂ ਘਰ ਰਹਿ ਕੇ ਜਿਹੜਾ ਗੁਰੂ ਕੀ ਸੇਵਾ ਤੋਂ ਬਿਨਾਂ ਖਾਂਦਾ ਪਹਿਨਦਾ, ਜੋ ਬਿਨ ਸੇਵਾ ਖਾਂਦੇ ਪਹਿਨਦੇ, ਸੇ ਮੂਏ ਮਰ ਜੰਮੇ ਕੋੜੇ, ਕੋੜੀ ਹੋ ਕੇ ਮਰਦੇ ਹੈ, ਬਾਰ ਬਾਰ ਜਨਮ ਧਾਰਦੇ ਹੈ। ਸੇਵਾ ਕਰਕੇ ਸਰੀਰ ਨੂੰ ਨਿਰਵਾਹ ਮਾਤਰ ਲੈ ਸਕਦਾ ਹੈ ਸੇਵਾ ਕਰਨ ਵਾਲਾ, ਪਰ ਉਹ ਕੁਛ ਨਹੀਂ ਸੀ ਕਰਨ। ਸਿੱਖਾਂ ਨੇ ਇਕੱਠੇ ਹੋ ਕੇ ਕਿਹਾ, ਬਾਬਾ ਬੁੱਢਾ ਸਾਹਿਬ ਕਰੋ ਕੋਈ ਇਹਦਾ ਬੰਦੋਬਸਤ, ਇਹ ਅੱਜ ਇੱਕ ਵਿਗੜਿਆ, ਕੱਲ ਨੂੰ ਹੋਰ ਵਿਗੜਨਗੇ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਪ੍ਰੇਮੀਆਂ ਗੁਰੂ ਨਾਨਕ ਦੇ ਦਰ ਤੇ ਆਇਆ, ਇਸ ਘਰ ਦੇ ਵਿੱਚ ਸੇਵਾ ਪ੍ਰਮਾਣਿਕ ਹੈ, ਤੂੰ ਸੇਵਾ ਨਹੀਂ ਕਰਦਾ, ਸਿਮਰ ਨਹੀਂ ਕਰਦਾ। ਕਹਿਣ ਲੱਗਾ, ਬਾਬਾ ਸੇਵਾ ਤੇ ਕਰਨ ਨੂੰ ਤਿਆਰ ਹਾਂ, ਪਰ ਤੇਰੇ ਆਖਿਆ ਨਹੀਂ ਕਰਨੀ, ਤੂੰ ਕੌਣ ਹੈ ਮੈਨੂੰ ਕਹਿਣ ਵਾਲਾ, ਮੈਂ ਗੁਰੂ ਕਾ ਸਿੱਖ ਹਾਂ। ਦੇਖੋ ਕਿਤਨੀ ਹੈਂਕੜ ਹੈ, ਕਿਤਨਾ ਅਹੰਕਾਰ ਹੈ, ਸਿੱਖ ਹੋਣ ਦਾ ਹੀ ਕਿਤਨਾ ਅਹੰਕਾਰ ਹੋ ਗਿਆ ਜਿਹੜਾ ਪਰਮੇਸ਼ਰ ਨੂੰ ਪਾਉਂਦਾ ਨਹੀਂ। ਗੁਰੂ ਸਾਹਿਬ ਕਹਿਣਗੇ ਮੈਂ ਕਰੂੰਗਾ ਸੇਵਾ। ਬਾਬਾ ਬੁੱਢਾ ਸਾਹਿਬ ਨੇ ਉਹਦੇ ਪੱਖ ਦੀ ਗੱਲ ਸੋਚ ਕੇ ਕਿ ਅਹੰਕਾਰ ਹੈ, ਇਹਦਾ ਅਹੰਕਾਰ ਨਿਕਲਣਾ ਚਾਹੀਦਾ, ਇਹਦਾ ਭਲਾ ਹੋਣਾ ਚਾਹੀਦਾ, ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕਰਦੇ ਸੱਚੇ ਪਾਤਸ਼ਾਹ, ਸਿੱਖ ਦਾ ਭਲਾ ਕਰਨ ਵਾਸਤੇ ਆਪ ਜੀ ਨੇ ਦੂਸਰਾ ਸਰੂਪ ਧਾਰਨ ਕੀਤਾ ਤੇ ਮੇਰੀ ਵੀ ਨਾਲ ਨਾਲ ਸੇਵਾ ਚੱਲ ਰਹੀ ਹੈ, ਪਹਿਲੇ ਜਾਮੇ ਚ ਬਖਸ਼ਿਸ਼ ਕੀਤੀ ਸੀ, ਮੈਂ ਵੀ ਨਾਲ ਹੀ ਨਾਲ ਚੱਲ ਰਿਹਾ, ਇੱਕ ਸਿੱਖ ਦਾ ਬੁਰਾ ਹੋ ਰਿਹਾ, ਆਪ ਕਿਰਪਾ ਕਰੋ, ਸਾਡੇ ਤੇ ਆਖੇ ਨਹੀਂ ਲੱਗਣ ਵਾਲਾ। ਤੇ ਤੁਸੀਂ ਕਿਰਪਾ ਕਰਕੇ ਉਹਨੂੰ ਕੋਈ ਸੇਵਾ ਬਖਸ਼ ਦਿਓ। ਮਹਾਰਾਜ ਜਾਣੀ ਜਾਣ ਸਨ, ਕਹਿਣ ਲੱਗੇ ਕਿਉਂ ਬਈ ਸੇਵਾ ਨਹੀਂ ਕਰਦਾ? ਕਹਿੰਦੇ ਜੀ ਤੁਸੀਂ ਦੱਸੀ ਨਹੀਂ ਮੈਨੂੰ ਅੱਜ ਤੱਕ ਸੇਵਾ, ਇਹਦਾ ਮਤਲਬ ਗਲਤੀ ਗੁਰੂ ਵਿੱਚ ਸੀ, ਸਿੱਖ ਚ ਤਾਂ ਕੋਈ ਗਲਤੀ ਨਹੀਂ ਸੀ। ਪਤੀ ਪਤਨੀ ਦੇ ਝਗੜੇ ਵਿੱਚ ਦੋਨੇ ਨਿਰਦੋਸ਼ ਨੇ। ਉਹ ਕਹਿੰਦੀ ਪਤਨੀ ਕਹਿੰਦੇ ਤੇਰੀ ਗਲਤੀ ਹੈ, ਉਹ ਕਹਿੰਦਾ ਤੇਰੀ ਗਲਤੀ ਹੈ, ਦੋਨੇ ਨਿਰਦੋਸ਼ ਨੇ। ਝਗੜਾ ਦੇਖੋ ਕਿੱਥੋਂ ਆ ਗਿਆ, ਭਾਈ ਭਾਈ ਚ ਇਹੀ ਝਗੜਾ ਹੈ, ਪਿਓ ਪੁੱਤ ਚ ਇਹੀ ਝਗੜਾ ਹੈ, ਸਿੱਖ ਸਿੱਖ ਦਾ ਇਹੀ ਝਗੜਾ ਹੈ। ਮੈਂ ਨਿਰਦੋਸ਼ ਹਾਂ, ਮੇਰੇ ਚ ਕੋਈ ਕਸੂਰ ਨਹੀਂ। ਉਹਦੀ ਵੀ ਇਹੀ ਭਾਸ਼ਾ, ਉਹਦੀ ਵੀ ਇਹੀ ਭਾਸ਼ਾ। ਝਗੜਾ ਮੁੱਕ ਜਾਏ ਜੇ ਕਿਤੇ ਤੂੰ ਇਹ ਗੱਲ ਕਹਿ ਦੇ, ਮੁਝ ਅਵਗੁਣ ਮੇਰੇ ਚ ਦੋਸ਼ ਸੀ, ਤੂੰ ਸਿੱਖਾ ਮੈਨੂੰ ਮਾਫ ਕਰ ਦੇ। ਦੂਸਰਾ ਕੀ ਕਹੇਗਾ? ਕਹੇਗਾ ਨਹੀਂ ਨਹੀਂ, ਮੈਂ ਵੀ ਗੁੱਸੇ ਚ ਤੈਨੂੰ ਵੱਧ ਘੱਟ ਕਹਿ ਗਿਆ, ਲੜਾਈ ਖਤਮ ਹੋ ਜਾਏਗੀ। ਲੜਾਈ ਮੇਟਣ ਵਾਲੇ ਰਸਤੇ ਤੇ ਚੱਲਦਾ ਹੀ ਕੌਣ ਹੈ, ਲੜਾਈ ਪਾਉਣ ਵਾਲੇ ਰਸਤੇ ਤੇ ਚੱਲ ਰਿਹਾ ਸੀ। ਮਹਾਰਾਜ ਕਹਿਣ ਲੱਗੇ ਅੱਛਾ ਮੇਰੇ ਹੁਕਮ ਨੂੰ ਉਡੀਕਦਾ ਸੀ? ਕਹਿਣ ਲੱਗੇ ਹਾਂ। ਫਿਰ ਜੋ ਮੈਂ ਕਹਾਂ ਕਰੇਗਾ? ਕਹਿੰਦਾ ਜੀ ਬਿਲਕੁਲ ਕਰੂੰਗਾ। ਮਹਾਰਾਜ ਨੇ ਉਹਦਾ ਮਸਤਕ ਦੇਖਿਆ ਜੀ ਤਾਂ ਜ਼ਿੰਦਗੀ ਬੜੀ ਥੋੜੀ ਰਹਿ ਗਈ, ਇਤਨੀ ਜਲਦੀ ਇਹਦਾ ਉਧਾਰ ਕਿਵੇਂ ਕਰ ਦਈਏ? ਹੁਣ ਤਾਂ ਇਹਦੇ ਕੋਲ ਸਿਮਰਨ ਕਰਨ ਦਾ ਸਮਾਂ ਵੀ ਨਹੀਂ ਰਿਹਾ, ਕਾਲੇ ਦੇ ਸਿਰ ਤੇ ਖੜਾ, ਇਹਨੂੰ ਮੂਰਖ ਨੂੰ ਗਿਆਨ ਕੋਈ ਨਹੀਂ, ਮੌਤ ਤਾਂ ਬਿਲਕੁਲ ਨਜ਼ਦੀਕ ਆ ਗਈ। ਜੇ ਮੈਂ ਇਹਨੂੰ ਕਹਿ ਦਿਆਂ ਵੀ ਮੌਤ ਤੇਰੇ ਸਿਰ ਤੇ ਆ ਗਈ, ਇਹਦੀ ਅਵਸਥਾ ਕੋਈ ਨਹੀਂ, ਕੁਛ ਨਹੀਂ ਬਣਨਾ ਇਹਦਾ। ਮਹਾਰਾਜ ਨੇ ਸੋਚਿਆ ਵੀ ਚਲੋ ਇਹਦਾ ਭਲਾ ਇੱਕ ਗੱਲ ਕਰਕੇ ਹੋ ਸਕਦਾ ਹੈ, ਜੇ ਇਹ ਗੁਰੂ ਦਾ ਬਚਨ ਕਮਾ ਲਏ ਇਹਦੇ ਨਾਲ ਹੀ ਤਰ ਜਾਏਗਾ। ਮਹਾਰਾਜ ਕਹਿੰਦੇ ਐਸਾ ਕਰ, ਤੇਰੇ ਵਾਸਤੇ ਸੇਵਾ ਇਹ ਹੈ, ਜੰਗਲ ਵਿੱਚ ਜਾ, ਲੱਕੜਾਂ ਇਕੱਠੀਆਂ ਕਰ, ਜਲਦੀ ਦੇਖ ਕੇ ਲੱਕੜਾਂ ਦਾ ਢੇਰ ਜਦੋਂ ਇਕੱਠਾ ਹੋ ਜਾਏ ਉਹਨੂੰ ਅੱਗ ਲਾ ਕੇ ਉਹ ਲੱਕੜਾਂ ਦੇ ਉੱਤੇ ਬਹਿ ਜਾ ਤੇ ਸੜ ਕੇ ਮਰ ਜਾ, ਤੇਰੇ ਲਈ ਸੇਵਾ ਹੈ। ਚਿਹਰੇ ਦਾ ਰੰਗ ਬਦਲ ਗਿਆ, ਬੁੜਬੁੜ ਕਰਦਾ ਉੱਠਿਆ, ਬਚਨ ਦਾ ਮੰਨਣਾ ਪਿਆ। ਸਿੱਖ ਮਜ਼ਾਕ ਕਰਦੇ ਵੀ ਤੂੰ ਕਹਿੰਦਾ ਸੀ ਬਚਨ ਮੰਨੋ, ਤੇ ਕਹਿਣ ਲੱਗੇ ਜੇ ਪਹਿਲਾਂ ਹੀ ਖੀਰ ਥੋੜੀ ਖਾਂਦਾ, ਕੰਮ ਕੁਛ ਨਾਲ ਸੇਵਾ ਕਰਦਾ, ਗੁਰੂ ਸਾਹਿਬ ਨੇ ਆਤਾ ਬਚਨ ਕਿਹਾ, ਕਹਿੰਦਾ ਤੁਹਾਡਾ ਹੀ ਪ੍ਰਤਾਪ ਹੈ, ਈਰਖਾ ਦੇ ਭਰੇ ਪਏ ਹੋ ਤੁਸੀਂ, ਦੇਤੀ ਸੇਵਾ ਕੇ ਲੱਕੜਾਂ ਸੜ ਕੇ ਮਰ ਜਾ, ਇਹ ਤੁਸੀਂ ਉਹ ਚੱਕਿਆ ਗੁਰੂ ਸਾਹਿਬ ਦੇ ਕੰਨ ਭਰਦੇ ਤੁਸੀਂ ਅਖੇ, ਤੁਰ ਗਿਆ। ਲੱਕੜਾਂ ਇਕੱਠੀਆਂ ਵੀ ਕਰ ਲਈਆਂ, ਢੇਰ ਲਾ ਲਿਆ ਤੇ ਜਦੋਂ ਉਹਨੂੰ ਅੱਗ ਦਾ ਦਿੱਤੀ, ਜਦੋਂ ਅੱਗ ਦੇ ਭਾਂਬੜ ਦੇ ਕੇ ਕਹਿਣ ਲੱਗਾ ਨਹੀਂ ਨਹੀਂ ਇਹ ਤੇ ਬਹੁਤ ਔਖਾ ਕੰਮ ਹੈ, ਕੌਣ ਸੜ ਕੇ ਮਰੇ, ਇੰਨੇ ਨੂੰ ਕਿ ਚੋਰ ਆ ਗਿਆ ਪਰੇ। ਚੋਰ ਆ ਕੇ ਕਹਿਣ ਲੱਗਾ ਵੀ ਸਿੱਖਾ ਕੀ ਗੱਲ, ਕੋਈ ਤੇਰਾ ਸੰਬੰਧੀ ਚੜਾਈ ਕਰ ਗਿਆ? ਕਹਿੰਦਾ ਨਹੀਂ ਚੜਾਈ ਤਾਂ ਨਹੀਂ ਕਰਿਆ, ਚੜਾਈ ਕਰਨ ਵਾਲਾ ਹੀ ਹੈ। ਕੌਣ? ਕਹਿੰਦਾ ਵੀ ਇਹ ਚਿਖਾ ਕਿਹਦੀ ਬਲਦੀ ਹੈ? ਕਹਿੰਦਾ ਚਿਖਾ ਮੇਰੀ। ਇਹ ਤੂੰ ਪ੍ਰੇਤ ਹੈ? ਨਹੀਂ ਨਹੀਂ ਸਿੱਖ ਹਾਂ ਮੈਂ, ਪ੍ਰੇਤ ਕਾਹਨੂੰ ਮੈਂ। ਫਿਰ ਇਹਦੇ ਚ ਕਹਿੰਦਾ ਗੁਰੂ ਸਾਹਿਬ ਦਾ ਬਚਨ ਸੀ ਵੀ ਸੜ ਕੇ ਮਰ ਜਾ, ਹੁਣ ਅੱਗ ਦੇ ਵਿੱਚ ਕੌਣ ਸੜੇ? ਕਹਿੰਦਾ ਅੱਛਾ ਸਿੱਖ ਦਾ ਇਹ ਵਿਸ਼ਵ ਵਿਸ਼ਵਾਸ ਹਿਲਿਆ ਹੋਇਆ ਵੇਖ ਕੇ, ਸਿੱਖ ਦੇ ਕੋਲ ਕੀਮਤੀ ਧਨ ਗੁਰੂ ਦੇ ਸ਼ਬਦ ਦਾ ਵੇਖ ਕੇ ਚੋਰ ਦਾ ਮਨ ਬਦਲ ਗਿਆ। ਉਹਨੇ ਕਿਹਾ ਸਾਰੀ ਜ਼ਿੰਦਗੀ ਚੋਰੀਆਂ ਕੀਤੀਆਂ, ਗਲਤ ਕੰਮ ਕੀਤੇ, ਅੱਜ ਮਸਾਂ ਮਸਾਂ ਇੱਕ ਵਪਾਰ ਬੜਾ ਐਸਾ ਵਪਾਰ ਹੈ। ਕਹਿਣ ਲੱਗਾ ਵੀ ਸਿੱਖਾ ਤੂੰ ਮੇਰੇ ਨਾਲ ਸੌਦਾ ਕਰ ਲੈ। ਕੀ? ਕਹਿੰਦਾ ਮੈਂ ਕਿਸੇ ਦਾ ਧਨ ਪਦਾਰਥ ਲੁੱਟ ਕੇ ਲਿਆ, ਮੌਜਾਂ ਕਰੇਗਾ, ਸਾਰਾ ਹੀ ਤੈਨੂੰ ਦੇ ਦੇਣਾ, ਤੇ ਤੂੰ ਮੈਨੂੰ ਸ਼ਬਦ ਦੇ ਦੇ ਗੁਰੂ ਦਾ, ਇਹ ਬਿਖਮਕਾਰ ਮੈਂ ਕਰ ਲੈਂਦਾ, ਅੱਗੇ ਛੱਡੇਗਾ ਤੂੰ? ਕਹਿੰਦਾ ਹਾਂ। ਕਰ ਖੰਡੂਰ ਸਾਹਿਬ ਕਰੀ ਨੂੰ ਮੂੰਹ, ਧਾਰ ਧਿਆਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦਾ, ਕਹਿ ਸੱਚੇ ਪਾਤਸ਼ਾਹ ਇਹ ਬਚਨ ਤੋਂ ਜੋ ਮੈਨੂੰ ਫਲ ਮਿਲਣਾ ਸੀ ਉਹ ਇਸ ਚੋਰ ਨੂੰ ਮਿਲੇ, ਕਿਉਂਕਿ ਚੋਰ ਨੇ ਤੇਰਾ ਬਚਨ ਖਰੀਦ ਲਿਆ ਤੇ ਮੈਂ ਇਸ ਬਚਨ ਦੇ ਬਦਲੇ ਧਨ ਪਦਾਰਥ ਲੈ ਲਿਆ। ਵੇਚ! ਕਹਿਣ ਲੱਗਾ ਮੂਰਖ ਹੈ ਤੂੰ, ਇਹਨੂੰ ਬਚਨ ਨੂੰ ਕੀ ਕਰੇਗਾ? ਕਹਿੰਦਾ ਛੱਡ ਦੇ ਤੂੰ ਇਹ ਗੱਲ, ਮੈਂ ਚੋਰ ਜ਼ਰੂਰ ਹਾਂ ਪਰ ਤੇਰੇ ਨਾਲੋਂ ਕੰਮ, ਮੈਨੂੰ ਪਤਾ ਹੈ ਇਸ ਬਚਨ ਤੋਂ ਕੀ ਮਿਲੇਗਾ, ਮੈਨੂੰ ਗੁਰੂ ਤੇ ਵਿਸ਼ਵਾਸ ਹੈ। ਉਹਨੇ ਗੁਰੂ ਅੰਗਦ ਸਾਹਿਬ ਦਾ ਧਿਆਨ ਧਰ ਕੇ ਬਚਨ ਵੇਚ ਦਿੱਤਾ। ਉਹਦੇ ਖੜਿਆਂ ਹੀ ਚੋਰ ਨੇ ਅਰਦਾਸ ਕੀਤੀ, ਐ ਗੁਰੂ ਨਾਨਕ, ਐ ਗੁਰੂ ਅੰਗਦ ਸਾਹਿਬ, ਮੈਂ ਸੁਣਿਆ ਜਦੋਂ ਤੂੰ ਤਾਰਨ ਲੱਗਦਾ ਕਿਸੇ ਦੇ ਦੋਸ਼ ਨਹੀਂ ਵੇਖਦਾ, ਗੁਨਾਹ ਨਹੀਂ ਵੇਖਦਾ, ਮੈਂ ਤੇਰਾ ਬਚਨ ਕਮਾਉਣ ਲੱਗਿਆ ਤੇ ਤੂੰ ਹੁਣ ਕਿਰਪਾ ਕਰਕੇ ਮੇਰੇ ਜਨਮਾਂ ਜਨਮਾਤਰਾਂ ਦੇ ਪਾਪਾਂ ਦੀ ਕਾਲਖ ਨੂੰ ਬਖਸ਼ ਕੇ ਮੈਨੂੰ ਸੱਚਖੰਡ ਪਹੁੰਚਾ ਦੇ। ਮਾਰੀ ਛਾਲ, ਅੱਗ ਦੇ ਵਿੱਚ ਸਰੀਰ ਮੱਚਦਾ ਦੇਖਿਆ ਉਸਨੇ, ਪਰ ਇਹਦੇ ਨਾਲ ਇੱਕ ਹੋਰ ਗੱਲ ਵੇਖੀ ਕਿ ਆਕਾਸ਼ ਤੋਂ ਇੱਕ ਬਵਾਨ ਉਤਰਿਆ ਸਿੱਖ ਦੀ, ਉਹਦੇ ਵਿੱਚੋਂ ਆਤਮਾ ਉਸ ਵਿਵਾਨ ਵਿੱਚ ਬੈਠੀ ਤੇ ਉਸ ਚੋਰ ਦਾ ਧੰਨਵਾਦ ਕੀਤਾ, ਗੁਰੂ ਦਾ ਤਾਂ ਕਰਨਾ ਹੀ ਸੀ। ਕਹਿਣ ਲੱਗਿਆ ਤੇਰੇ ਪ੍ਰਤਾਪ ਦੇ ਨਾਲ ਸੱਚਖੰਡ ਨੂੰ ਚੱਲਿਆ, ਸਾਰੇ ਜਨਮਾਂ ਜਨਮਾਤਰਾਂ ਦੇ ਪਾਪ ਬਖਸ਼ੇ ਗਏ ਨੇ, ਕਾਲਖ ਖਨ ਉਤਾਰ ਜੜਾਂ ਹੀ ਪੁੱਟ ਦਿੱਤੀਆਂ ਕਾਲਸ ਦੀਆਂ। ਤੇ ਉੱਥੇ ਗਏ ਮਨਮੁਖ ਚੰਚਲ ਸਿੱਖ ਕੋ, ਮਨਮੁਖ ਸੀ ਸਿੱਖ ਤਾਂ ਸੀ ਪਰ ਮਨਮੁਖ, ਮਨਮੁਖ ਚੰਚਲ ਸਿੱਖ ਕੋ, ਸਿੱਖੀ ਉਲਟੀ ਹੋਏ, ਸਿੱਖੀ ਉਲਟੀ ਪੈ ਗਈ ਸਿੱਖ ਨੂੰ। ਤਸਕਰ ਸਵਰਗ ਵਿੱਚ ਪਹੁੰਚ ਗਿਆ ਤੇ ਜਿਹੜਾ ਚੋਰ ਸੀ, ਤੇ ਹੁਣ ਸਿੱਖ ਦਾ ਹਾਲ ਵੇਖੋ ਕੀ ਹੋ ਰਿਹਾ। ਪਿੱਛੇ ਉਹਦੇ ਚੋਰ ਦੇ ਪੁਲਿਸ ਲੱਗੀ ਸੀ ਤੇ ਉੱਥੇ ਫੜਿਆ ਗਿਆ ਸਿੱਖਾਂ ਦੇ ਕੋਲ। ਜਦ ਦੇਖਿਆ ਮਾਲ ਬਰਾਮਦ ਹੋਇਆ, ਉਸ ਵੇਲੇ ਚੋਰ ਨੂੰ ਸਜਾਏ ਮੌਤ ਹੁੰਦੀ ਸੀ। ਬਿਨਾਂ ਪੁੱਛੇ ਪੁਲਿਸ ਨੂੰ ਇਹ ਆਰਡਰ ਸੀ, ਜੇ ਚੋਰੀ ਕਰਦਾ ਚੋਰ ਪਾੜ ਤੇ ਫੜਿਆ ਜਾਏ, ਮਾਲ ਬਰਾਮਦ ਹੋ ਜਾਏ, ਉੱਥੇ ਸੂਲੀ ਟੰਗ ਦਿਓ। ਉੱਥੇ ਜਦੇ ਸੂਲੀ ਟੰਗ ਦਿੱਤੀ, ਕਿਉਂਕਿ ਮੌਤ ਤਾਂ ਉਸੇ ਛਿਨ ਆਉਣੀ ਸੀ ਜਿਹੜੇ ਛਿਨ ਆਉਣੀ ਸੀ, ਉਹ ਨਰਕਾਂ ਨੂੰ ਚਲਿਆ ਗਿਆ। ਇਸ ਕਰਕੇ ਇੱਥੇ ਭੱਟ ਇਹ ਗੱਲ ਕਹਿ ਰਿਹਾ, ਤੇਰੇ ਸ਼ਬਦ ਦੀ ਗਾਖੜੀ ਕਾਰ ਮੈਂ ਵੇਖੀ ਹੈ, ਜਿਹੜਾ ਇਹ ਸ਼ਬਦ ਦੀ ਕਾਰ ਨੂੰ ਕਰ ਗਿਆ ਤੇ ਉਤਰ ਗਿਆ ਹੈ।
ਨਰ ਭਾਵ ਤਾਰ ਕੀਏ ਨਿਤ ਭਾਵ,
ਤੇ ਉਹ ਨਿਤ ਨੀ ਨਿਰ, ਤੇ ਕੀਏ ਉਹ ਜਿਹੜੇ ਭਾਵ ਉਤਾਰ ਤੁਸੀਂ ਭਾਵ ਸੰਸਾਰ ਤੋਂ ਜੰਮਣ ਮਰਨ ਤੋਂ ਤਾਰ ਦਿੱਤੇ, ਕੀਏ ਨਿਰਭਾਰ ਪਾਪਾਂ ਦੇ ਬੋਝ ਤੋਂ ਨਿਰਰਹਿਤ ਕਰ ਦਿੱਤੇ, ਪਾਪਾਂ ਦੀ ਪੰਡ ਜਿਹੜੀ ਹੈ ਉਹ ਲਾਹ ਦਿੱਤੀ ਤੇ ਸੱਚਖੰਡ ਦੇ ਵਾਸੀ ਬਣਾ ਦਿੱਤੇ।
ਸਤ ਸੰਗਤ ਸਹਿਜ ਸਾਰ,
ਤੇਰੀ ਜਿਹੜੀ ਸਤਸੰਗਤ ਹੈ, ਸਾਰ ਸ੍ਰੇਸ਼ਟ ਦਾ ਨਾਮ ਹੈ, ਸਹਿਜ ਸੁਤੇ ਸਿੱਧੀ ਸਤਸੰਗਤ ਤੇਰੀ ਸ੍ਰੇਸ਼ਟ ਹੈ।
ਜਾਗੀ ਲੈ ਗੁਰ ਵਿਚਾਰ,
ਹੇ ਗੁਰੂ ਅੰਗਦ ਸਾਹਿਬ ਤੁਸੀਂ ਗੁਰੂ ਦੀ ਵਿਚਾਰ, ਗੁਰੂ ਦੀ ਸਿਕਸ਼ਾ ਲੈ ਕੇ ਤੁਹਾਡੀ ਜਿਹੜੀ ਮਤ ਹੈ ਉਹ ਬ੍ਰਹਮ ਗਿਆਨ ਵਿੱਚ ਜਾਗ ਉੱਠੀ ਹੈ, ਤੁਹਾਡੇ ਅੰਦਰ ਬ੍ਰਹਮ ਗਿਆਨ ਹੈ। ਹੇ ਗੁਰੂ ਸਾਹਿਬ ਜੀ, ਤੁਹਾਡੀ ਵਿਚਾਰ ਨੂੰ ਲੈ ਕਰਕੇ ਸਿੱਖਾਂ ਦੀ ਸੁੱਤੀ ਆਤਮਾ ਜਾਗ ਉੱਠੀ ਹੈ, ਤੁਹਾਡੀ ਜਿਹੜੀ ਸਤਸੰਗਤ ਹੈ ਸੁਤੇ ਸਿੱਧੀ ਸ੍ਰੇਸ਼ਟ ਹੈ, ਜਿੱਥੇ ਸਿੱਖਾਂ ਦੀ ਸੁਰਤ ਸੁੱਤੀ ਪਈ ਜਾਗਦੀ ਹੈ, ਇਹ ਸ੍ਰੇਸ਼ਟ ਹੈ ਤੁਹਾਡੀ ਸਤਸੰਗਤ।
ਨਿਮਰੀ ਭੂਤ ਸਦੀਵ ਪਰਮ ਪਿਆਰ,
ਫਿਰ ਤੁਹਾਡਾ ਭੂਤ ਕੀ ਸਰੀਰ ਸਰੂਪ ਕੈਸਾ ਹੈ? ਨਿਮਰੀ ਭੂਤ, ਸਾਰੀ ਨਿਮਰਤਾ ਦੇ ਬਣੇ ਹੋਏ ਹੋ, ਇੰਨੀ ਨਿਮਰਤਾ। ਤੁਹਾਨੂੰ ਖੈਰੇ ਗੋਦ ਦੇ ਜੱਟਾਂ ਨੇ ਖੰਡੂਰ ਸਾਹਿਬ ਤੋਂ ਪਲੰਘਾ ਚੁੱਕ ਕੇ ਤਪੇ ਦੇ ਕਹਿਣ ਤੋਂ ਰਜਾਦੇ ਦੀ ਥੇੜੀ ਤੇ ਛੱਡ ਕੇ ਆਂਦਾ, ਮੰਜਾ ਚੁੱਕ ਲਿਆ, ਤੂੰ ਇੱਥੇ ਨਹੀਂ ਰਹਿ ਸਕਦਾ। ਮਹਾਰਾਜ ਨੇ ਕਿਹਾ ਕਿਉਂ ਕਿਉਂ ਨਹੀਂ ਰਹਿ ਸਕਦਾ? ਤੁਸੀਂ ਗ੍ਰਿਸਤੀ ਹੋ ਕੇ ਗੁਰੂ ਕਹਾ ਰਹੇ ਹੋ, ਗੁਰੂ ਤਾਂ ਵਿਆਹਿਆ ਨਹੀਂ ਹੋਣਾ ਚਾਹੀਦਾ, ਇਸੇ ਕਰਕੇ ਮੀਂਹ ਪੈਣਾ ਬੰਦ ਹੋ ਗਿਆ, ਸਾਡੇ ਗੁਰੂ ਤਪੇ ਨੇ ਕਿਹਾ। ਮਹਾਰਾਜ ਕਹਿੰਦੇ ਬਾਈ, ਮੇਰੇ ਜੇ ਜਾਣ ਨਾਲ ਮੀਂਹ ਪੈ ਸਕਦਾ ਤਾਂ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਮੇਰਾ ਮੰਜਾ ਛੱਡਿਆ। ਮੰਜਾ ਚੁੱਕਿਆ, ਰਜਾਦੇ ਦੀ ਥੇੜੀ ਤੇ ਛੱਡਿਆ। ਗੁਰੂ ਅਮਰਦਾਸ ਜੀ ਆਏ ਦਰਸ਼ਨ ਕਰਨ, ਗੁਰੂ ਅੰਗਦ ਸਾਹਿਬ ਨਹੀਂ, ਰੌਣਕਾਂ ਨਹੀਂ। ਕਹਿਣ ਲੱਗੇ ਕੀ ਭਾਣਾ ਵਰਤ ਗਿਆ? ਦੱਸਿਆ, ਕਹਿੰਦੇ ਜੀ ਇਹ ਤਪੇ ਦੀ ਕਰਤੂਤ ਹੈ, ਤੇ ਜੱਟ ਮੂਰਖ ਨਿਕਲੇ, ਮੀਂਹ ਤਪਾ ਕਹਿੰਦਾ ਵੀ ਮੈਂ ਮੀਂਹ ਪਵਾ ਦੂੰਗਾ, ਨਾ ਮੀਂਹ ਪਿਆ ਤੇ ਗੁਰੂ ਤੋਂ ਵੀ ਬੇਮੁਖ ਹੋ ਗਏ। ਗੁਰੂ ਅਮਰਦਾਸ ਦੇ ਮਨ ਦੇ ਵਿੱਚ ਆਇਆ ਕਿ ਜਿਹੜਾ ਗੁਰੂ ਸਾਹਿਬ ਦੀ ਸੇਵਾ ਕਰਕੇ ਰਿਧੀਆਂ ਸਿੱਧੀਆਂ ਦਾ ਵਾਲਾ ਹੈ, ਵੀ ਹੁਣ ਏਦੋਂ ਚੰਗਾ ਮੌਕਾ ਹੋਰ ਕਿਹੜਾ ਹੋਊਗਾ ਵਰਤਣ ਵਾਸਤੇ? ਮੈਂ ਕਿਹੜਾ ਆਪਣੇ ਹੰਕਾਰ ਨੂੰ ਮੁੱਖ ਰੱਖ ਕੇ ਵਰਤਣੀ ਹੈ? ਕਹਿਣ ਲੱਗੇ ਵੀ ਜੱਟੋ ਜੇ ਮੀਂਹ ਮੈਂ ਪਵਾ ਦਿਆਂ ਫਿਰ? ਆਖੇ ਜੀ ਤੁਸੀਂ ਪਵਾ ਦਿਓ, ਸਾਨੂੰ ਤਾਂ ਮੀਂਹ ਪਵਾਉਣ ਵਾਲਾ ਚਾਹੀਦਾ। ਕਹਿੰਦੇ ਪਹਿਲਾਂ ਤਪੇ ਨੂੰ ਜਾ ਕੇ ਪੁੱਛੋ, ਜੇ ਪਵਾ ਸਕਦਾ ਤਾਂ ਕੱਲ ਨੂੰ ਫੇਰ ਨਾ ਕਹੇ। ਤਪੇ ਨੂੰ ਕਿਹਾ ਨਿਕਲ ਬਾਹਰ, ਮੀਂਹ ਪਵਾਓ। ਕਹਿੰਦਾ ਮੀਂਹ ਮੇਰੀ ਮੁੱਠੀ ਚ ਬੰਦ ਕੀਤਾ, ਉਹਨਾਂ ਦੇ ਗਲ ਪੈ ਗਿਆ, ਇਹ ਲਿਖਿਆ ਕਥਾ ਜਿਸ ਤਰ੍ਹਾਂ ਹੀ। ਕਹਿਣ ਲੱਗੇ ਅੱਛਾ, ਕਹਿੰਦੇ ਜੀ ਉਹ ਤਾਂ ਧੋਖੇਬਾਜ਼ ਨਿਕਲਿਆ, ਤੁਸੀਂ ਗੁਰੂ ਕੇ ਸਿੱਖ ਹੋ, ਕਰੋ ਕਿਰਪਾ, ਮੀਂਹ ਬਖਸ਼ਿਸ਼ ਕਰੋ। ਕਹਿਣ ਲੱਗੇ ਤਰੀਕੇ ਹੀ ਦੱਸਣਾ, ਮੀਂਹ ਤੇ ਤਵੇ ਨਹੀਂ ਪਵਾਉਣਾ ਹੈ। ਕਿਸ ਤਰ੍ਹਾਂ? ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ, ਤਪੇ ਨੂੰ ਆਪਣੇ ਮਕਾਨ ਤੋਂ ਬਾਹਰ ਕੱਢੋ, ਜਦੋਂ ਬਾਹਰ ਕੱਢੋਗੇ ਆਕਾਸ਼ ਵਿੱਚ ਬਦਲ ਆ ਜਾਏਗਾ, ਉਸੇ ਵੇਲੇ ਦੇਖ ਲਓ ਹੁਣ ਕੋਈ ਬਦਲ ਹੈ ਤਾਂ ਨਹੀਂ। ਕਹਿੰਦੇ ਠੀਕ ਹੈ, ਮੇਰੇ ਕਹੇ ਤੇ ਤਾਂ ਨਿਸ਼ਚਾ ਕਰਿਓ। ਕਹਿੰਦੇ ਜੀ ਫੇਰ? ਕਹਿੰਦੇ ਫਿਰ ਗਾਹਾਂ ਵਾਲੀ ਗੱਲ ਉਦੋਂ ਦੱਸੂ, ਉਹਨੂੰ ਹਾਲੇ ਬਾਹਰ ਤਾਂ ਕੱਢੋ। ਆ ਗਏ ਜੱਟ ਇਕੱਠੇ ਹੋ ਗਏ, ਤਪਾ ਜੀ ਨਿਕਲੋ ਬਾਹਰ। ਕਹਿੰਦੇ ਮੈਂ ਬਾਹਰ ਕਦੇ ਲਈ ਆਉਣਾ? ਕਹਿਣ ਲੱਗੇ ਹੁਣ ਤੁਹਾਨੂੰ ਬਾਹਰ ਆਉਣਾ ਹੀ ਪੈਣਾ, ਤੁਹਾਡੇ ਬਾਹਰ ਆਉਣ ਨਾਲ ਵੀ ਪੈਣਾ। ਉਹ ਆਵੇ ਨਾ, ਦਰਵਾਜ਼ਾ ਤੋੜਿਆ, ਅੰਦਰ ਤੋਂ ਘੜੀਸ ਕੇ ਬਾਹਰ ਕੱਢਿਆ, ਜਿਹੜਾ ਗੁਰੂ ਬਣਿਆ ਹੋਇਆ ਸੀ। ਕੱਚੇ ਗੁਰੂਆਂ ਦਾ ਇਹੀ ਹਾਲ ਹੁੰਦਾ, ਘੜੀਸ ਕੇ ਜਾਂ ਬਾਹਰ ਕੱਢਿਆ ਤੇ ਬਦਲ ਆ ਗਿਆ। ਕਹਿਣ ਲੱਗੇ ਬਾਬਾ ਅਮਰਦਾਸ, ਕਿਉਂਕਿ ਗੁਰੂ ਤਾਂ ਅਜੇ ਬਣੇ ਨਹੀਂ ਸੀ, ਤੁਹਾਡਾ ਕਹਿਣਾ ਸੱਤ ਹੋ ਗਿਆ ਜੀ, ਬਦਲ ਤੇ ਆ ਗਿਆ, ਪਰ ਮੀਂਹ ਨਹੀਂ ਪੈ ਰਿਹਾ। ਕਹਿੰਦੇ ਮੀਂਹ ਐਵੇਂ ਨਹੀਂ ਪੈਣਾ ਹੈ, ਮੀਂਹ ਪਊਗਾ ਜਿਹੜੇ ਖੇਤ ਵਿੱਚ ਇਹਦੇ ਚਰਨ ਪੈ ਗਿਆ। ਪਤਾ ਸੀ ਵੀ ਜੱਟਾਂ ਦਾ ਏਕਾ ਨਹੀਂ ਹੁੰਦਾ, ਇਹ ਲੜਨਗੇ ਤਪੇ ਤੇ, ਮੇਰੇ ਖੇਤ ਛੇਤੀ ਮੀਂਹ ਪੈ ਜਾਏ। ਕਹਿੰਦੇ ਇੱਕ ਗੱਲ ਦਾ ਧਿਆਨ ਰੱਖਣਾ, ਜਿਹੜੇ ਖੇਤ ਵਿੱਚ ਚਰਨ ਪੈਣਗੇ ਮੀਂਹ ਉਸੇ ਖੇਤ ਚ ਪਏਗਾ, ਦੂਜੇ ਚ ਨਹੀਂ। ਤਪਾ ਜੀ ਨੂੰ ਨਿਆਈ ਦੇ ਖੇਤ ਚ ਲੈ ਗਿਆ, ਜਿਹੜਾ ਲੰਬੜਦਾਰ ਸੀ ਉਹਦਾ ਖੇਤ ਭਰ ਗਿਆ ਪਾਣੀ ਨਾਲ, ਫਿਰ ਦੂਜੇ ਚ, ਤੀਜੇ ਚ, ਜੱਟਾਂ ਚ ਪਏਗਾ ਰੌਲਾ। ਮਹਾਰਾਜ ਕਹਿੰਦੇ ਸੂਰਜ ਦੇ ਛਿਪਣ ਤੋਂ ਬਾਅਦ ਮੀਂਹ ਨਹੀਂ ਪਏਗਾ, ਉਦੋਂ ਪਹਿਲਾਂ ਪੈਣਾ। ਲੱਗੀ ਘੜੀਸ ਪਾਣ, ਕੋਈ ਇੱਧਰ ਨੂੰ ਖਿੱਚੇ, ਕੋਈ ਇੱਧਰ ਨੂੰ, ਤਪਾ ਰੌਲਾ ਪਾਵੇ ਉਹ ਮੈਨੂੰ ਮਾਰ ਦਿਓਗੇ। ਤੇ ਅਖੀਰ ਨੂੰ ਘੜੀਸਦੇ ਤਪੇ ਦੀ ਮੌਤ ਹੋ ਗਈ, ਜੋ ਗੁਰੂ ਦੁਖੀ ਦਾ ਹਾਲ ਹੁੰਦਾ ਹੋ ਗਿਆ। ਜੱਟ ਲੱਗੇ ਰੋਣ, ਕਹਿੰਦੇ ਜੀ ਸਾਡੇ ਖੇਤ ਖਾਲੀ ਰਹਿ ਗਏ। ਮਹਾਰਾਜ ਕਹਿੰਦੇ ਜਿੱਥੇ ਇਹਦੇ ਸਰੀਰ ਦਾ ਟੁਕੜਾ ਜਾਊਗਾ ਨਾ ਇੱਕ, ਤੇ ਉੱਥੇ ਵੀ ਮੀਂਹ ਪੈ ਜਾਏਗਾ। ਕਮਾਦ ਵੱਢਣ ਵਾਲੇ ਗਣਾਸੇ ਚੁੱਕ ਲਿਆਂਦੇ, ਵੱਢ ਦਿੱਤਾ ਤਪਾ ਥੋੜਾ ਥੋੜਾ ਕਰਕੇ, ਜਿੱਥੇ ਬੂਟੀਆਂ ਖਣਾਈਆਂ ਮੀਂਹ ਪੈ ਗਿਆ ਸਾਰੇ ਨਗਰ ਦੇ ਵਿੱਚ। ਜੈ ਜੈਕਾਰ ਹੋ ਗਈ ਬਾਬਾ ਅਮਰਦਾਸ ਦੀ, ਤੇ ਗੁਰੂ ਦੇ ਦੋਖੀ ਦਾ ਹਾਲ ਹੋਇਆ ਜੋ ਹੋਇਆ। ਇਹ ਕਾਰਜ ਕਰਕੇ ਰਜਾਦੇ ਦੀ ਥੇੜੀ ਤੇ ਜਾ ਪਹੁੰਚੇ। ਜਦ ਮਹਾਰਾਜ ਦੇ ਆਏ ਸਾਹਮਣੇ, ਗੁਰੂ ਅੰਗਦ ਸਾਹਿਬ ਨੇ ਪਿੱਠ ਕਰ ਲਈ, ਘੁੰਮ ਕੇ ਦੂਜੇ ਪਾਸੇ ਆਏ, ਫਿਰ ਦੂਜੇ ਪਾਸੇ ਨੂੰ ਕੰਢ ਕਰ ਲਈ, ਤੀਜੇ ਪਾਸੇ ਆਉਣ ਲੱਗੇ, ਗੱਲ ਸਾਫ ਸਮਝ ਆ ਗਈ ਕਿ ਗੁਰੂ ਮੇਰੇ ਨਾਲ ਨਾਰਾਜ਼ ਹੋ ਗਿਆ। ਪਿੱਛੇ ਖੜੀ ਕਹਿਣ ਲਈ, ਮਹਾਰਾਜ ਇਹਦੇ ਨਾਲੋਂ ਮੇਰੇ ਸਰੀਰ ਦੇ ਵਿੱਚੋਂ ਜਾਨ ਕੱਢ ਲਓ, ਪਰ ਤੁਹਾਡੀ ਪਿੱਠ ਜਿਵੇਂ ਲੋਹੀ ਨੇ ਕਿਹਾ ਸੀ ਕਰਵਟ ਦੇ ਮੋਏ ਕਾਹੇ ਕੋ ਮਾਰੇ, ਮੈਨੂੰ ਮਾਰੋ ਨਾ, ਇਹ ਮੌਤ ਬੜੀ ਖਤਰਨਾਕ ਹੈ, ਮੇਰੇ ਤੋਂ ਭੁੱਲ ਕੀ ਹੋ ਗਈ। ਕਹਿਣ ਲੱਗੇ ਜੇ ਤਪੇ ਨੇ ਪਾਪ ਕੀਤਾ ਸੀ ਉਹਦਾ ਫਲ ਆਪ ਹੀ ਪਾਉਂਦਾ, ਜੇ ਤੁਹਾਡੀ ਸ਼ਕਤੀ ਸੀ ਤਾਂ ਮੀਂਹ ਪੁਆਇਆ ਸ਼ਕਤੀ ਨਾਲ ਤੇ ਉਹਨੂੰ ਮਰਵਾ ਦਿੱਤਾ, ਉਹਨੂੰ ਬੈਰੀ ਕਿਉਂ ਸਮਝਿਆ? ਤੁਸੀਂ ਅਜੇ ਸਿੱਖੀ ਦਾ ਮਾਰਗ ਨਹੀਂ ਸਮਝਿਆ, ਸਿੱਖ ਕਿਸੇ ਦਾ ਬੁਰਾ ਨਹੀਂ ਕਰਦਾ, ਤੁਸੀਂ ਬੁਰਾ ਕਿਉਂ ਕੀਤਾ? ਅੱਗੇ ਵਾਸਤੇ ਬਚਨ ਦੋ ਵੀ ਕਦੇ ਕਿਸੇ ਦਾ ਬੁਰਾ ਨਹੀਂ ਕਰੋਗੇ। ਬਚਨ ਲਿਆ ਤੇ ਪੈਰੀ ਡਿੱਗੇ, ਕਹਿਣ ਲੱਗੇ ਮਹਾਰਾਜ ਕੁਛ ਵੀ ਹੋਵੇ ਮੈਂ ਪਾਣਾ ਹੀ ਮੰਨੂਗਾ। ਸੋ ਇਸ ਕਰਕੇ ਕਹਿੰਦੇ ਤੁਸੀਂ ਕੈਸੇ ਹੋ ਨਿਮਰੀ ਭੂਤ, ਸਦੀਕ ਸਦਾ ਹੀ ਨਿਮਰਤਾ ਵਿੱਚ ਰਹਿਣ ਵਾਲੇ, ਉਹਨਾਂ ਮੂਰਖ ਜੱਟਾਂ ਨੂੰ ਸ਼ਕਤੀ ਦੇ ਹੁੰਦਿਆਂ ਫਿਰ ਵੀ ਤੁਸੀਂ ਕੋਈ ਬਚਨ ਨਹੀਂ ਕੀਤਾ, ਨਿਮਰੀ ਭੂਤ ਤੇ ਤੁਸੀਂ ਨਿਮਰਤਾ ਵਾਲਾ ਤੁਹਾਡਾ ਸਰੀਰ, ਸਦੀਵ ਹੀ ਪਰਮ ਪਿਆਰ, ਪਰਮ ਨਾਮ ਹੈ ਵੱਡੇ ਦਾ, ਗੁਰੂ ਨਾਨਕ ਦੇ ਨਾਲ ਕਿੰਨਾ ਪਿਆਰ ਹੈ, ਕਿਸੇ ਵਸਤੂ ਨਾਲ ਇੰਨਾ ਪਿਆਰ ਨਹੀਂ ਹੈ, ਗੁਰੂ ਨਾਨਕ ਦੇ ਚਰਨਾਂ ਨਾਲ ਸਭ ਤੋਂ ਵੱਡਾ ਪਿਆਰ ਹੈ ਆਪ ਜੀ ਦਾ।
ਬਹੁ ਕੀਰਤ ਕਲ ਸਹਾਰ, ਸਬਤ ਦੀਪ ਮਜ਼ਾਰ, ਲਹਿਣਾ ਜਗਤ ਗੁਰ ਪਰ ਸਮਰਾਰ।
ਕਹੋ ਕੀਰਤ, ਇਹ ਸਾਸ ਜੀ ਕਹਿ ਰਿਹਾ ਭੱਟ, ਕਹੋ ਨਾਲ ਜੀ ਨੂੰ ਕਹਿੰਦਾ, ਕਹੋ ਉਚਾਰਨ ਕਰੋ ਕੀਰਤ ਜਸ। ਕੌਣ ਕਹਿੰਦਾ? ਕਲ ਸਹਾਰ, ਕਲ ਕਲ ਸਹਾਰ ਜਿਲਣ ਨਾਲ, ਇਹ ਚਾਰੇ ਭਰਾ ਨੇ ਇੱਕੋ ਵੇਦ ਦੀ ਉਪਜਨ, ਰਿਗ ਵੇਦ ਦੇ ਚਾਰੇ ਅਵਤਾਰ। ਕਲ ਸਹਾਰ ਕਹਿ ਰਿਹਾ ਹੈ ਤੇ ਤੁਸੀਂ ਉਸ ਗੁਰੂ ਅੰਗਦ ਸਾਹਿਬ ਦੀ ਮਹਿਮਾ ਕਰੋ, ਤੇ ਜਿਹੜਾ ਪਾਰਸ ਰੂਪ ਪਰਸ ਕਰਕੇ ਮੁਰਾਰੀ ਦੇ ਮੁਰਦੈਤ ਨੂੰ ਮਾਰਨ ਵਾਲੇ, ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲੇ ਗੁਰੂ ਨਾਨਕ ਸਾਹਿਬ ਮੁਰਾਰੀ, ਉਹਨਾਂ ਦੇ ਚਰਨਾਂ ਨੂੰ ਪਰਸ ਕਰਕੇ, ਕਹਿੰਦੇ ਭਾਈ ਲਹਿਣਾ ਸੀ ਨਾਮ ਇਹਨਾਂ ਦਾ ਪਹਿਲਾਂ, ਪਰ ਹੁਣ ਜਗਤ ਦੇ ਗੁਰੂ ਬਣ ਗਏ। ਸੱਤਾਂ ਦੀਪਾਂ ਦੇ ਵਿੱਚ ਇਹ ਗੱਲ ਜਾਣੀ ਜਾ ਰਹੀ ਹੈ ਕਿ ਸਾਰੇ ਲੋਕ ਇਹ ਗੱਲ ਜਾਣਦੇ ਨੇ ਕਿ ਜਗਤ ਦਾ ਗੁਰੂ ਹੁਣ ਗੁਰੂ ਨਾਨਕ ਦੀ ਤਰ੍ਹਾਂ ਗੁਰੂ ਅੰਗਦ ਸਾਹਿਬ ਹੈ। ਇਹ ਗੱਲ ਗੁੱਝੀ ਛੱਡੀ ਨਹੀਂ ਹੈ।
ਤੈ ਸੋ ਦ੍ਰਿੜਿਓ ਨਾਮ ਪਾਰ,
ਹੇ ਗੁਰੂ ਅੰਗਦ ਸਾਹਿਬ, ਤੈਂ ਤਾਂ ਪਾਰਾਵਾਰ ਤੋਂ ਰਹਿਤ ਜਿਹੜਾ ਪਰਮੇਸ਼ਰ ਹੈ ਉਹਦੇ ਨਾਮ ਨੂੰ ਦ੍ਰਿੜ ਕੀਤਾ ਹੈ। ਤੈਂ ਤਾਂ ਉਸ ਦੇ ਨਾਮ ਨੂੰ ਦ੍ਰਿੜ ਦਾ ਅਰਥ ਹੈ ਪੱਕਾ। ਨਾਮ ਤਾਂ ਲੈਣਾ ਹੋਰ ਬਾਤ ਹੈ, ਨਾਮ ਦਾ ਦ੍ਰਿੜ ਹੋਣਾ ਹੋਰ ਬਾਤ ਹੈ। ਦ੍ਰਿੜ ਦਾ ਅਰਥ ਹੈ ਪੱਕਾ। ਕੱਚੀ ਹਾਲਤ ਵਿੱਚ ਆਪਣੇ ਸਾਰਿਆਂ ਕੋਲ ਨਾਮ ਦ੍ਰਿੜ ਨਹੀਂ ਹੈ, ਪੱਕਾ ਨਹੀਂ ਹੈ, ਜੇ ਮਨ ਕਿਸੇ ਹੋਰ ਪਾਸੇ ਚਲਾ ਜਾਂਦਾ। ਜਿਨ੍ਹਾਂ ਦੇ ਦ੍ਰਿੜ ਹੋ ਗਿਆ ਉਹਨਾਂ ਦਾ ਮਨ ਨਾਮ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ। ਤੇਰਾ ਦ੍ਰਿੜ ਉਸ ਪਾਰਾਵਾਰ ਤੋਂ ਵਾਹਿਗੁਰੂ ਦੇ ਨਾਮ ਦੇ ਵਿੱਚ हे गुरु अंगद साहब तेरा मन बड़ा दृढ़ है जे
बिमल जस विथा
फिर तेरा उजला जस बसीरण हो रहा है सारे तू उस वाहिगुरु दा जेड़ा पारावार तो रहत है शुद्ध स्वरूप है ओदे जस नू विस्तारण कर रहे हो लोकां च जस कर दे हो
साधक सिद्ध सजन जिया का को आधार
ते जेड़े साधक जिज्ञासु सिद्ध रिधियां सिद्धियां दे मालक 84 सिद्ध सुजन संत जन ए सारियां दा बाकी दे जीवां दा तू आधार किए आसरा है गुरु अंगद साहब जी
तोता जनक राजा अवतार
ते अनजान प्रचारक आ तुक अद्धी लै के ओ कहिंदे आ गुरु नानक साहब जनक राजे दा अवतार सी फिर प्रमाण दिंदे आ तू ता जनक राजा अवतार एक तो उन्होंने ये भुल जाती है भी गुरु अंगद साहब नूं कह रहे हैं कि गुरु नानक साहब नूं कह रहे हैं एक तो उन्होंने बेचारे नूं ये चेता कराउण वाला है वे गुरु अंगद साहब दे प्रथाएं कल सारनामे पट कह रहे है। दूसरी बात इथे इहदे दो अर्थ ने जिहड़े संप्रदाय ज्ञानियां महापुरुषां दे दोनों ही अर्थ ढुकमे ने। हे गुरु अंगद साहब तू कौन है ये प्रीचा करा रहे है कल सहार तू ता जनक जनक तो भाव की है विधान दे अंदर पंज संबंध आउंदे आ ते इसे करके महापुरुषां दे जिहड़े वचन सी कि विधांत पढ़े तो बिना यह गल्लां घुंडियां खुलदियां नहीं गुरबाणी दे जिहड़े लड़ीवार अर्थ न प्रचार करना होर बात है सुते सिद्ध बोलना साखी सनाती प्रचार कर लिया कोई शब्द कितों लै लिया कितों पर जिहड़े गुरु ग्रंथ साहिब दे लड़ीवार यह नहीं पता किहड़े थां ते किहड़ा पदार्थ फिर पंज संबंधां च इक संबंध है जनक जने भाव संबंध जनक जने भाव संबंध एक हुंदा जनक एक हुंदा जने जनक हुंदा पैदा करन वाला जने पैदा होण वाला जिवें पिता पुत्र नूं पैदा करदा है जो परमेश्वर संसार दा जनक है संसार नूं पैदा करन वाला है राजा कहिए प्रकाश रूप है तू ता उहदा अवतार है होर किसी देवी देवते दा अवतार नहीं तू तू ता जनक राजा राजा प्रकाश रूप ते प्रकाश रूप दे विचों पैदा होया जनक ज्ञान तू ता ज्ञान दा ही स्वरूप है ये दोनों अर्थ संप्रदाय हैं तू ता जनक राजा अवतार तू उस वाहिगुरु दा अवतार है
सावग संसार सार
ते सार श्रेष्ठ तेरे शब्द तेरी सिखिया संसार नूं तारन वाली है
रहे जगतर जल पदम विचार
तू संसार दे विच किवें रह रहा है रहे जगतर जल तू जगतर दे विच जगत दे विच किवें रह रहा है संसार ता इस पानी विच डुब के रह रहा है ते तू पदार्थां दे पानी विच इउं रह रहा है जिवें पदम पदम नाम है कमल दा जो कमल रह विच पानी है तू महाराज पदार्थां दे विच रहिंदिआं होइआं ते उहनां पदार्थां तों निर्लेप है इस करके इस संसार दे अंदर तेरी रहनी कमल फुल दी न्याई है ते इस प्रकार तू रह रहा है जिवें कमल फुल निर्लेप है तू भी निर्लेप है माया तों
तर रोग विदार संसार ताप निवार
जां तेरे कोल ऐसी विचार है इस विचार नूं लै के सिख भी संसार विच कमल दी न्याई रह रहे हन यह भी अर्थ दा बनता है ते दूसरा कल्प तर रोग विदार रोगां दे नाश करन वास्ते तू तनंतर वैद है तेरी तो एक दृष्टि रोग खत्म कर देंदी है ते दूसरा सिखां दी इच्छा पूर्ण करन वास्ते तू स्वर्ग दा कल्प विरश है तर विरश दा नाम है कल्प कल्पना पूरी करन वाला कल्प तर फिर रोग विदार सब तो बड़ा होमे दा रोग है एदा ज्ञान दे नाल दारू दिंदे हो संसार दे तापन तिन आद व्याद उपाद इन्हां नूं अध्यात्म विच कहा जांदा अधिदैव अधिभूत अध्यात्म ए तिन ताप विधान दे विच ऐसे इन्हां दे नाम हन अध्यात्म अधिदैव अधिभूत ਤੇ ਗੁਰਬਾਣੀ ਦੁਆਰਾ ਆਪਾਂ ਕਹੀਏ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ। ਇਹ ਤਿੰਨੇ ਤਾਪ ਜਿਹੜੇ ਨੇ ਹੇ ਸਤਿਗੁਰੂ ਤੂੰ ਇਹਨਾਂ ਤਾਪਾਂ ਨੂੰ ਨਿਵਾਰਨ ਕਰਨ ਵਾਲਾ ਹੈ, ਇਸ ਕਰਕੇ ਤੂੰ ਐਸਾ ਹੈ। ਸੰਸਾਰ ਦੇ ਜਿਹੜੇ ਤਿੰਨੇ ਤਾਪ ਨੇ ਇਹਨੂੰ ਨਿਵਾਰਨ ਵਾਲਾ ਹੈ। ਅੱਗੇ ਬੋਲੋ ਜੀ ਆਤਮਾ
ਆਤਮਾ ਤੇਰੇ ਏਕ ਲਿਵ ਤਾਰ।
ਹੇ ਸਤਿਗੁਰੂ ਸੰਸਾਰ ਜਿਹੜਾ ਹੈ ਆਤਮਾ ਦਾ ਇੱਥੇ ਅਰਥ ਮਨ ਹੈ, ਕਿਉਂਕਿ ਆਤਮਾ ਤਿੰਨ ਹਨ, ਇੱਕ ਮਿਥਿਆ ਆਤਮਾ ਹੈ, ਇੱਕ ਗੌਣ ਆਤਮਾ ਹੈ, ਇੱਕ ਮੁੱਖ ਆਤਮਾ ਹੈ। ਮੁੱਖ ਆਤਮਾ ਤਾਂ ਪਰਮੇਸ਼ਰ ਦਾ ਬ੍ਰਹਮ ਦਾ ਸਰੂਪ ਹੈ, ਰਾਮ ਰਾਮ ਕੀ ਅੰਸ਼ ਹੈ। ਮਿਥਿਆ ਆਤਮਾ ਸਰੀਰ ਹੈ, ਗੌਣ ਆਤਮਾ ਦੀ ਬਾਤ ਹੈ ਇੱਥੇ। ਤਿੰਨੇ ਆਤਮਾ ਚੋਂ ਕਿਹੜੀ ਆਤਮਾ ਲੱਗਦੀ ਹੈ? ਆਤਮਾ ਪਦ ਇੱਕ ਹੈ, ਪਰ ਵੇਖਣਾ ਪਏਗਾ ਸ਼ਬਦ ਦੀ ਦਿਸ਼ਾ ਕਿਹੜੇ ਪਾਸੇ ਨੂੰ ਜਾਂਦੀ ਹੈ, ਦਿਸ਼ਾ ਪਕੜਨੀ ਪਏਗੀ। ਇੱਥੇ ਆਤਮਾ ਤੋਂ ਭਾਵ ਮਨ, ਸੰਸਾਰ ਦਾ ਜਿਹੜਾ ਮਨ ਹੈ ਤ੍ਰਿਵਿਧ, ਰਜੋ ਗੁਣ ਕਿਸੇ ਦਾ ਮਨ ਹੈ, ਕਿਸੇ ਦਾ ਤਮੋ ਗੁਣ ਹੈ, ਕਿਸੇ ਦਾ ਸਤੋ ਗੁਣ ਹੈ, ਇਹ ਤ੍ਰਿਵਿਧ ਤਿੰਨ ਵਿਧੀਆਂ ਕਰਕੇ ਸੰਸਾਰ ਜਿਹੜਾ ਇਹ ਵਰਤ ਰਿਹਾ ਹੈ। ਪਰ ਤੇਰਾ ਜਿਹੜਾ ਮਨ ਹੈ, ਤੇਰਾ ਕੈਸਾ ਮਨ? ਏਕ ਲਿਵ ਤਾਰ, ਤੇਲ ਧਾਰਾ ਵਾਂਗੂ ਉਸ ਬ੍ਰਹਮ ਦੇ ਵਿੱਚ ਤੇਰੀ ਸੁਰਤ ਲੱਗੀ ਹੋਈ ਹੈ। ਅੰਤਰ ਸੁਨੰਗ ਬਾਹਰ ਸੁਨੰਗ, ਤ੍ਰੈ ਪਵਨ ਸੁਨਮ ਸੁਨੰਗ, ਚੌਥੇ ਸੁਨੈ ਜੋ ਨਰ ਜਾਣੇ ਤਾਂ ਕੋ ਪਾਪ ਨ ਪੁੰਨ। ਜੇ ਲਾਇ ਰਹਾ ਲਿਵ ਤਾਰ, ਤੂੰ ਇੱਕ ਰਸ ਉਸ ਬ੍ਰਹਮ ਦੇ ਵਿੱਚ ਵਿਰਤੀ ਹੈ।
ਕੀਰਤ ਕਲ ਸਹਾਰ, ਸਬਤ ਦੀਪ ਮਜ਼ਾਰ, ਲਹਿਣਾ ਜਗਤ ਗੁਰ ਪਰਸ ਮੁਰਾਰ।
ਇਹਦੇ ਉਹੀ ਅਰਥ ਨੂੰ ਅਖੀਰਲੀ ਤੁਕ ਹੈ। ਕੀਰਤ ਜਸ ਦਾ ਨਾਮ ਹੈ, ਕਲ ਸਹਾਰ ਭੱਟ ਦਾ ਨਾਮ ਹੈ। ਕਹੋ ਨਾਲ ਦਿਆਂ ਭੱਟਾਂ ਨੂੰ ਕਹਿੰਦਾ, ਕਹੋ ਕੀਰਤੀ ਉਸ ਗੁਰੂ ਅੰਗਦ ਸਾਹਿਬ ਦੀ, ਜਿਹੜਾ ਮੁਰਾਰੀ ਦੇ ਰੂਪ ਗੁਰੂ ਨਾਨਕ ਨੂੰ ਪਰਸ ਕੇ, ਗੁਰੂ ਨਾਨਕ ਦੇ ਚਰਨਾਂ ਨੂੰ ਪਰਸ ਕੇ ਜਗਤ ਦਾ ਗੁਰੂ ਬਣ ਬੈਠਾ ਹੈ। ਸੱਤਾਂ ਦੀਪਾਂ ਦੇ ਅੰਦਰ ਭਾਈ ਲਹਿਣਾ ਗੁਰੂ ਅੰਗਦ ਰੂਪ ਹੋ ਕਰਕੇ ਨਿਬੜਿਆ।
ਮੈਂ ਤਾਂ ਹਜ਼ਰਤ ਪਾਇਓ ਮਾਂ,
ਹੇ ਗੁਰੂ ਅੰਗਦ ਸਾਹਿਬ ਤੈਂ ਤਾਂ ਹਜ਼ਰਤ, ਜਿਵੇਂ ਇਸਲਾਮੀ ਭਾਸ਼ਾ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ, ਹਜ਼ਰਤ ਮੂਸਾ, ਹਜ਼ਰਤ ਦਾ ਅਰਥ ਹੈ ਹਜ਼ੂਰ, ਇਹ ਉਹਦੇ ਵਿੱਚੋਂ ਰੂਪ ਬਦਲ ਕੇ ਸ਼ਬਦ ਆਇਆ ਹਜ਼ਰਤ। ਤੈਂ ਉਸ ਗੁਰੂ ਨਾਨਕ ਕੌਣ ਹਜ਼ੂਰ, ਹਜ਼ੂਰ ਗੁਰੂ ਨਾਨਕ ਸਾਹਿਬ ਤੋਂ ਤੈਂ ਤਾਂ ਪਾਇਓ ਮਾਨ, ਆਦਰ ਪਾਇਆ ਹੈ ਹਜ਼ੂਰ ਤੋਂ, ਮਾਨ ਪਾਇਆ, ਇਹ ਵਡਿਆਈ ਤੈਨੂੰ ਗੁਰਤਾ ਗੱਦੀ ਦੀ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਸੇਵਿਆ
ਗੁਰ ਪਰਵਾਨ,
ਤੈਂ ਪਰਵਾਨ ਨੇਕ। ਪਰਵਾਨ ਦੇ ਦੋ ਅਰਥ ਨੇ, ਪਰਵਾਨ ਨੇਕ, ਤੈਂ ਗੁਰੂ ਨੂੰ ਸੇਵ ਕੇ ਤੂੰ ਪਰਵਾਨ ਨੇਕ ਹੋ ਗਿਆ, ਤੂੰ ਗੁਰੂ ਦੇ ਤੁਲ ਹੋ ਗਿਆ, ਅਥਵਾ ਤੇ ਤੂੰ ਪਰਵਾਨ ਦਾ ਅਰਥ ਨਿਸ਼ਚਾ ਵੀ ਕੀਤਾ, ਤੂੰ ਨਿਸ਼ਚੇ ਨਾਲ ਸੇਵਿਆ ਗੁਰੂ ਨਾਨਕ ਨੂੰ।
ਸਾਧ ਅਜਗਰ ਜਿਨ ਕੀ ਆਵਨਮਾਨ,
ਫਿਰ ਤੂੰ ਉਸ ਅਜਗਰ ਨੂੰ ਸਾਧਿਆ ਜਿਹਨੂੰ ਕੋਈ ਨਹੀਂ ਸਾਧ ਸਕਦਾ। ਉਹ ਕੌਣ ਹੈ? ਅਜਗਰ ਦਾ ਅਰਥ ਹੈ ਸੱਪ। ਸਰੀਰ ਬਰਮੀ ਹੈ, ਸਰੀਰ ਦੇ ਵਿੱਚ ਵੀ ਬਰਮੀ ਦੀ ਤਰ੍ਹਾਂ ਹੀ, ਜਿਵੇਂ ਬਰਮੀ ਦੇ ਵਿੱਚ ਛੇਕ ਹੁੰਦੇ ਨੇ, ਇਹਦੇ ਚ ਵੀ ਨੌ ਛੇਕ ਹਨ, ਇੱਕ ਗੁਪਤ ਹੈ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਹ ਬਰਮੀ ਦੇ ਵਿੱਚ ਮਨ ਰੂਪੀ ਸੱਪ ਬੜਿਆ ਹੋਇਆ ਹੈ। ਕੁਝ ਲੋਕ ਜਿਹੜੇ ਜਲ ਧਾਰੇ ਕਰਦੇ ਆ, ਧੂਣੀਆਂ ਤਾਪਦੇ ਆ, ਪੁੱਠੇ ਸਿੱਧੇ ਲਟਕਦੇ ਆ, ਬਰਮੀ ਮਾਰੀ, ਬਰਮੀ ਨੂੰ ਕੁੱਟ ਰਹੇ, ਸਾਪ ਨਾ ਮੂਗਾ, ਸੱਪ ਨਹੀਂ ਮਰ ਰਿਹਾ, ਸੱਪ ਦੇ ਸਿਰ ਚ ਸੋਟਾ ਵੱਜ ਕਿੱਥੇ ਰਿਹਾ, ਬਰਮੀ ਤੇ ਵੱਜ ਰਹੇ, ਸਰੀਰ ਨੂੰ ਕਸ਼ਟ ਦਿੱਤਾ ਜਾ ਰਿਹਾ। ਇਸ ਕਰਕੇ ਇਹ ਜਿਹੜਾ ਅਜਗਰ ਸੱਪ ਦੇ ਵਿੱਚ ਅਹੰਕਾਰ ਹੈ, ਫਰਾਟਾ ਮਾਰਦਾ, ਜ਼ਹਿਰ ਤੇ ਮਾਣ ਹੈ, ਜਿਹਦੇ ਡੰਗ ਮਾਰਾਂਗਾ ਛੱਡਾਂਗਾ ਨਹੀਂ। ਹੰਕਾਰੀ ਬੰਦਾ ਵੀ ਐਸਾ ਕਹਿੰਦਾ, ਮੇਰੇ ਮੂਹਰੇ ਕੌਣ ਖੜ ਜਾਊਗਾ। ਇਹ ਸੱਪ ਜਿਹਦੇ ਵਿੱਚ ਜ਼ਹਿਰ ਹੈ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਤੇ ਇਹ ਹੰਕਾਰ ਰੂਪੀ ਸੱਪ ਜਿਹੜਾ ਫਣੀਅਰ ਹੈ, ਇਹ ਗੁਰੂ ਅੰਗਦ ਸਾਹਿਬ ਤੇ ਸਾਧ ਲਿਆ। ਇਸ ਅਸਾਧ ਨੂੰ ਸਾਧ ਕੇ ਜਿਨ ਕੀਆ ਉਨਮਾਨ, ਤੈਂ ਗੁਰੂ ਸਾਹਿਬ ਦੇ ਕੋਲੋਂ ਇਹ ਵਿਚਾਰ ਲੈ ਕੇ ਇਸ ਅਜਗਰ ਨੂੰ ਸਾਧਣ ਦੀ ਇਹ ਵਿਧੀ ਸਿੱਖ ਕੇ ਤੂੰ ਸਿੱਖਾਂ ਨੂੰ ਅੱਗੇ ਇਹ ਅਰਮਾਨ ਸਿੱਖਾਂ ਨੂੰ ਵੀ ਦੇ ਰਹੇ ਹੋ, ਇਹ ਵਿਚਾਰ ਸਿੱਖਾਂ ਨੂੰ ਵੀ ਦੇ ਰਹੇ ਹੋ।
ਹਰ ਹਰ ਦਰਸ਼ ਸਮਾਨ,
ਤੁਹਾਡਾ ਜਿਹੜਾ ਦਰਸ਼ਨ ਹੈ ਹਰ ਹਰ ਵਾਹਿਗੁਰੂ ਦੇ ਸਮਾਨ ਹੈ, ਅਥਵਾ ਹਰ ਨਾਮ ਸਾਧ ਸੰਜੀਵ ਬ੍ਰਹਮਾ ਦਾ ਤੇ ਹਰ ਨਾਮ ਸ਼ਿਵਜੀ ਦਾ ਵੀ ਹੈ, ਹਰ ਨਾਮ ਵਿਸ਼ਨੂੰ ਦਾ ਵੀ ਹੈ। ਸੋ ਇਉਂ ਇੱਕ ਹਰ ਦੇ ਬਹੁਤ ਅਰਥ ਹੁੰਦੇ ਨੇ। ਤੇ ਤੁਸੀਂ ਤਾਂ ਹੇ ਗੁਰੂ ਸਾਹਿਬ ਜੀ ਐਸੇ ਸਰੂਪ ਹੋ ਤੇ ਤੁਹਾਡਾ ਧਿਆਨ ਤਾਂ ਸ਼ਿਵਜੀ ਵੀ ਕਰਦਾ ਤੇ ਤੁਹਾਡਾ ਧਿਆਨ ਤਾਂ ਬ੍ਰਹਮਾ ਵੀ ਕਰਦਾ ਹੈ, ਤੁਸੀਂ ਐਸੇ ਸਰੂਪ ਹੋ ਕਿੱਥੇ ਤੋਂ। ਸੋ ਇਸ ਕਰਕੇ ਉਹਨਾਂ ਦੇ ਦਰ ਸਮਾਨ ਭਾਵ ਬ੍ਰਹਮ ਦੇ ਸਮਾਨ ਹੋ, ਪਰਮੇਸ਼ਰ ਦੇ ਸਮਾਨ ਹੋ ਤੁਸੀਂ ਆਤਮਾ।
ਆਤਮਾ ਬੰਤ ਗਿਆਨ ਜਾਣਿਆ ਅਕਲ ਗਤ ਗੁਰ ਪਰਵਾਹ।
ਹੇ ਸਤਿਗੁਰੂ, ਤੁਸੀਂ ਆਤਮਾ, ਇੱਥੇ ਮਨ ਦਾ ਨਾਮ ਹੈ, ਬੰਤ ਗਿਆਨ ਦਾ ਨਾਮ ਹੈ। ਤੁਹਾਡਾ ਮਨ ਕੇਵਲ ਗਿਆਨ ਦੇ ਸਹਿਤ ਹੀ ਨਹੀਂ, ਬ੍ਰਹਮ ਗਿਆਨ ਦੇ ਸਹਿਤ ਹੈ। ਬ੍ਰਹਮ ਦੇ ਗਿਆਨ ਦੇ ਜਾਣਨ ਵਾਲੇ ਹੋ ਤੁਸੀਂ। ਜਾਣਿਆ ਕਿਸ ਨੂੰ? ਜਿਸ ਵਾਹਿਗੁਰੂ ਦੇ ਵਿੱਚ ਕੱਲ ਕਲੇਸ਼ ਨਹੀਂ ਹੈ, ਅਕਲ ਕਲਪਨਾ ਤੋਂ ਰਹਿਤ। ਸਾਰੀ ਦੁਨੀਆਂ ਚ ਕੱਲ ਹੈ, ਕਲਪਨਾ ਹੈ, ਪਰ ਵਾਹਿਗੁਰੂ ਅਕਲ ਹੈ ਉਹਦੇ ਵਿੱਚ। ਇਹਨੂੰ ਅਕਲ ਨਹੀਂ ਕਹਿਣਾ, ਅਕਲ ਕਲਪਨਾ ਤੋਂ ਰਹਿਤ। ਕਲਪਨਾ ਤੋਂ ਰਹਿਤ ਕੌਣ? ਵਾਹਿਗੁਰੂ। ਗਤ ਨਾਮ ਹੈ ਪ੍ਰਾਪਤੀ ਦਾ। ਗੁਰਪ੍ਰਵਾਨ, ਗੁਰੂ ਦੇ ਵਚਨਾਂ ਤੇ ਭਰੋਸਾ ਰੱਖ ਕੇ, ਯਕੀਨ ਰੱਖ ਕੇ ਤੁਸੀਂ ਉਸ ਕਲਪਨਾ ਤੋਂ ਰਹਿਤ ਵਾਹਿਗੁਰੂ ਨੂੰ ਗਤ ਕੀਏ ਪ੍ਰਾਪਤ ਕਰ ਲਿਆ ਹੈ।
ਬਿਮਲ ਬੁੱਧ ਸਥਾ,
ਜਾ ਕੀ ਜਿਸ ਗੁਰੂ ਦੀ ਦ੍ਰਿਸ਼ਟੀ, ਗੁਰੂ ਅੰਗਦ ਸਾਹਿਬ ਤੁਹਾਡੀ ਦ੍ਰਿਸ਼ਟੀ ਜਿਹੜੀ ਹੈ ਕੈਸੀ ਹੈ? ਅਚਲ, ਚਲਾਏਵਾਨ ਤੋਂ ਰਹਿਤ, ਠਾਣ ਟਿਕਾਣਾ, ਅਚਲ ਸਰੂਪ ਵਾਹਿਗੁਰੂ ਦਾ ਠਾਣ ਟਿਕਾਣਾ। ਤੁਸੀਂ ਉਹਦੇ ਵਿੱਚ ਆਪਣੀ ਸੁਰਤ ਦਾ ਟਿਕਾਣਾ ਕੀਤਾ ਹੋਇਆ ਤੁਹਾਡੀ ਦ੍ਰਿਸ਼ ਨੇ। ਇਸ ਕਰਕੇ ਬਿਮਲ ਬੁੱਧ ਸੁਥਾਨ, ਤੁਹਾਡਾ ਜਿਹੜਾ ਸਤਸੰਗ ਦਾ ਸ੍ਰੇਸ਼ਟ ਥਾਨ ਹੈ ਨਾ, ਇਹ ਬੁੱਧ ਨੂੰ ਬਿਮਲ ਉਜਲ ਕਰਨ ਵਾਲਾ ਟਿਕਾਣਾ ਹੈ। ਜਿਹੜੇ ਸਿੱਖ ਸੰਗਤ ਦੇ ਵਿੱਚ ਆਉਣ ਲੱਗ ਜਾਣ ਉਹਨਾਂ ਦੀ ਬੁੱਧ ਉਜਲ ਹੋ ਜਾਂਦੀ ਹੈ।
ਹਰ ਸੀਰ ਸੁਨਾਹੋ ਸਖਤ ਵਿਦਾਰ।
ਤੇ ਹੇ ਸਤਿਗੁਰੂ, ਮੈਂ ਇੱਕ ਹੋਰ ਵੇਖ ਰਿਹਾ, ਕੱਲ ਸਾਰ ਕਹਿੰਦਾ ਤਾਂ ਇੱਕ ਸੰਜੋਹ ਪਹਿਨੀ ਹੋਈ ਹੈ। ਸੁਨਾਹੂ ਨਾਂ ਸੰਜੋਹ ਦਾ ਹੈ, ਲੋਹੇ ਦੀ ਬਣੀ ਹੁੰਦੀ ਜਿਵੇਂ ਵਸਤਰ ਬਣਿਆ, ਇਸੇ ਤਰ੍ਹਾਂ ਮਿਊਜ਼ੀਅਮਾਂ ਦੇ ਵਿੱਚ ਬਹੁਤ ਪਈਆਂ ਹੁੰਦੀਆਂ ਹਨ, ਬਰੀਕ ਤਾਰਾਂ ਜਿਹੜੀਆਂ ਬੜੀਆਂ ਸਖਤ ਲੋਹੇ ਦੀਆਂ ਹੁੰਦੀਆਂ, ਤਲਵਾਰ ਨਾ ਕੰਮ ਕਰ ਸਕੇ, ਨੇਜਾ ਨਾ ਕੰਮ ਕਰ ਸਕੇ, ਤੇ ਉਹ ਸੰਜੋਆਂ ਪਹਿਨ ਕੇ ਰਵਾਇਤੀ ਹਥਿਆਰਾਂ ਦੀ ਲੜਾਈ ਹੋਇਆ ਕਰਦੀ ਸੀ ਉੱਥੇ। ਤੇ ਤੁਸੀਂ ਸੰਜੋਹ ਕਿਹੜੀ ਪਹਿਨੀ ਹੈ? ਸਤਿਗੁਰੂ, ਤੁਹਾਡੀ ਜਿਹੜੀ ਸੰਜੋਹ ਹੈ ਸੀਲ ਜਤਪਣੇ ਦੀ ਸੰਜੋਹ ਹੈ, ਦੂਸਰਾ ਸੀਲ ਨਿਮਰਤਾ ਵਾਲੇ ਸੁਭਾਅ ਦੀ ਸੰਜੋਹ ਹੈ। ਇਸ ਕਰਕੇ ਸੀਲ ਸੰਜਾ ਸਖਤ ਵਿਦਾ, ਸ਼ਕਤੀ ਨਾਮ ਹੈ ਮਾਇਆ ਦਾ, ਛੇ ਛੇ ਕੋਹ ਆਪਣੇ ਸੱਚੇ ਪਾਤਸ਼ਾਹ ਤੁਸੀਂ ਪਹਿਲੇ ਜਾਮੇ ਚ 12 ਕੋਹ ਤੇ ਦੂਜੇ ਜਾਮੇ 6 ਕੋਹ ਮਾਇਆ ਪਰੇ ਰੱਖੀ। ਸ਼ਕਤ ਵਿਦਾਰ, ਗੱਡਿਆਂ ਦੇ ਗੱਡੇ ਰਸਤਾਂ ਦੇ ਲੱਦੇ ਖੜੇ ਰਹਿੰਦੇ ਸੀ, 19 ਰਸਤ ਉਤਾਰੀ ਜਾਂਦੀ ਜਿਹਨੀ ਪੱਕ ਜਾਏ। ਫਿਰ ਸ਼ਾਮ ਦੇ ਵਕਤ ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਹੁਕਮ ਸੀ ਕਿ ਬਰਤਨ ਮੂਧੇ ਮਾਰ ਦਿੱਤੇ ਜਾਣ, ਕੋਈ ਵਸਤੂ ਲੰਗਰ ਦੇ ਵਿੱਚ ਬਚਦੀ ਨਹੀਂ ਸੀ ਹੁੰਦੀ। ਐਸੇ ਤਿਆਗੀ ਪੁਰਸ਼, ਗੱਡਿਆਂ ਦੀ ਬਾਰੀ ਨਹੀਂ ਸੀ ਆਉਂਦੀ। ਸੋ ਇਸ ਕਰਕੇ ਤੁਸੀਂ ਮਾਇਆ ਨੂੰ ਵੀ ਦੂਰ ਰੱਖਿਆ ਹੈ ਜੇ।
ਕਹ ਕੀਰਤ ਕਲਸਹਾਰ ਸਬਤ ਦੀਪ ਮਧਾਰ, ਲਹਿਣਾ ਜਗਤਰ ਗੁਰ ਪਰ ਸਿਮਰਾਰ।
ਤੇ ਉਹੀ ਸ਼ਬਦ ਦੇ ਅਰਥ ਜੋ ਪਿੱਛੇ ਸੁਣਦੇ ਆ ਰਹੇ ਹੋ, ਕਲਸਹਾਰ ਨਾਮੇ ਭੱਟ ਕਹਿ ਰਿਹਾ ਆਪਣੇ ਨਾਲ ਦੇ ਭੱਟਾਂ ਨੇ, ਕਹੋ ਕੀਰਤ, ਇਹ ਮਹਿਮਾ ਕਰੋ ਐਸੇ ਗੁਰੂ ਦੀ ਜਿਹਦੇ ਵਚਨ ਸੁਣਾਏ ਨ, ਕਹੋ ਕੀਰਤ ਕੱਲ ਸਹਾਰ। ਭੱਟ ਕਹਿੰਦੇ ਆਪਣੇ ਨਾਲ ਦੇ ਭੱਟਾਂ ਨੂੰ। ਤੇ ਜਿਹੜਾ ਮੁਰਾਰੀ ਮੁਰਦੈਤ ਨੂੰ ਮਾਰਨ ਵਾਲੇ, ਅਗਿਆਨ ਰੂਪੀ ਮੁਰਦੈਤ ਹੈ ਉਹਨੂੰ ਮਾਰਨ ਵਾਲੇ ਗੁਰੂ ਨਾਨਕ ਨੂੰ, ਗੁਰੂ ਨਾਨਕ ਦੇ ਚਰਨਾਂ ਨੂੰ ਪਰਸ ਕੇ ਕਹਿੰਦੇ, ਭਾਈ ਲੈਣਾ ਇਹ ਜਗਤ ਦਾ ਗੁਰੂ ਹੋ ਗਿਆ, ਸੱਤਾਂ ਦੀਪਾਂ ਦੇ ਵਿੱਚ ਇਹ ਗੱਲ ਜਾਣੀ ਗਈ ਹੈ। ਗੁਰੂ ਦੀ ਮਹਾਨ ਕਿਰਪਾ ਹੋਈ, ਸੰਸਾ ਪੈਦਾ ਹੋ ਗਿਆ ਸੀ ਵੀ ਸ਼ਾਇਦ ਤਿੰਨ ਸ਼ਬਦ ਨਾ ਹੋ ਸਕਣ, ਤਿੰਨ ਸਵਈਏ ਹੋ ਗਏ, ਤੇ ਕੱਲ ਵਾਲਾ ਸਵਈਆ ਜਿਹੜਾ ਉਹ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਰ ਸਕੇ ਹਾਂ। ਕੱਲ ਇੱਕ ਸਵਈਆ ਹੋਇਆ ਸੀ, ਗੁਰੂ ਕਿਰਪਾ ਕਰੇ ਐਤਵਾਰ ਨੂੰ ਦਾਸ ਦਾ ਜੋ ਇੱਥੇ ਦਾ ਸਮਾਂ ਪ੍ਰਬੰਧਕਾਂ ਨਾਲ ਬੰਨਿਆ ਹੋਇਆ ਸਮਾਪਤ ਹੋ ਰਿਹਾ, ਉਦੋਂ ਤੱਕ ਗੁਰੂ ਅੰਗਦ ਸਾਹਿਬ ਦੇ ਸਵਈਏ ਵੀ ਸਮਾਪਤ ਹੋ ਜਾਣ ਦੀ ਆਸ ਹੈ। ਗੁਰੂ ਕਿਰਪਾ ਕਰੇ ਭਾਈ, ਦੋ ਤਿੰਨ ਦਿਨ ਆਪ ਜੀ ਦੇ ਹੋਰ ਦਰਸ਼ਨ, ਇਸੇ ਤਰ੍ਹਾਂ ਆਪ ਗੁਰਸਿੱਖ ਪਿਆਰਿਓ, ਹੈ ਤਾਂ ਇਹ ਮੇਰਾ ਆਪਣਾ ਨਿਤਨੇਮ, ਮੇਰੇ ਇਸ ਨਿਤਨੇਮ ਦੇ ਤੁਸੀਂ ਸ਼ਾਮਲ ਹੁੰਦੇ ਰਹੇ ਹੋ, ਤੁਹਾਡਾ ਬਹੁਤ ਧੰਨਵਾਦ ਹੈ। ਤੁਹਾਡੇ ਦੁਆਰਾ ਮੇਰਾ ਮਨ ਕੁਝ ਸ਼ਰਮ ਮੰਨ ਕੇ ਇਕਾਗਰ ਹੁੰਦਾ ਰਿਹਾ, ਇਹ ਤੁਹਾਡੀ ਬਦੌਲਤ ਹੀ, ਤੁਹਾਡੀ ਕਿਰਪਾ ਦੁਆਰਾ ਹੀ ਇਕਾਗਰਤਾ ਦਾ ਸੁੱਖ ਅਨੁਭਵ ਕਰਦਾ ਹਾਂ, ਕਿਉਂਕਿ ਸੰਗਤ ਦੇ ਵਿੱਚ ਗੁਰੂ ਸਾਹਿਬ ਆਪ ਵਸ ਰਹੇ ਨੇ। ਸੋ ਸਮੇਂ ਦਾ ਵਿਧਾਨ ਹੈ, ਹੌਲੀ ਹੌਲੀ ਬੰਨਿਆ ਸਮਾਂ ਮੁੱਕਦਾ, ਜ਼ਿੰਦਗੀ ਵੀ ਇਸੇ ਤਰ੍ਹਾਂ ਮੁੱਕ ਜਾਣੀ ਹੈ। ਸੋ ਐਤਵਾਰ ਤੱਕ ਦਾਸ ਆਪ ਜੀ ਦੀ ਸੇਵਾ ਜਿਤਨੀ ਗੁਰੂ ਕਿਰਪਾ ਕਰੇ, ਉਸ ਤੋਂ ਅੱਗੇ ਸਾਧ ਸੰਗਤ ਜਿਵੇਂ ਹੋਏ ਪ੍ਰੋਗਰਾਮ ਬਣੇ ਹੋਏ ਨੇ, ਉਹਦੇ ਅਨੁਸਾਰ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਟਰਲਕ ਚਲੇ ਜਾਣਾ। ਇੱਕ ਹਫ਼ਤਾ ਉੱਥੇ ਹੈ, ਅੱਗੇ ਪ੍ਰੋਗਰਾਮ ਇਸੇ ਤਰ੍ਹਾਂ ਬਣੇ ਹੋਏ ਹਨ। 25 ਤਾਰੀਖ ਨੂੰ ਫਿਰ ਮੈਂ ਆ ਕੇ ਆਪ ਜੀ ਦੇ ਦਰਸ਼ਨ ਕਰ ਸਕੂੰ। ਇਹ ਹੁਣ ਦੋ ਤਿੰਨ ਦਿਨ ਆਪ ਇਸੇ ਤਰ੍ਹਾਂ ਮਿਹਰਬਾਨੀ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵਚਨ ਸੁਣਨ ਵਾਸਤੇ, ਇਹ ਚੱਲਦੀ ਹੋਈ ਲੜੀਵਾਰ ਕਥਾ ਹੈ ਜਥੇ ਸੰਗਤ ਵਿੱਚ, ਇਹ ਨਿਤਨੇਮ ਹੀ ਹੈ। ਇਸ ਨਿਤਨੇਮ ਦੇ ਅਨੁਸਾਰ ਬੜੇ ਲੰਮੇ ਸਮੇਂ ਤੋਂ ਇਹ ਕਥਾ ਜਿਹੜੀ ਹੈ, ਪਹਿਲਾਂ ਭਾਵੇਂ ਸਾਲ ਵਿੱਚ ਵੀ ਹੋ ਜਾਂਦੀ ਸੀ, ਦੋ ਸਾਲਾਂ ਚ ਹੋ ਜਾਂਦੀ ਸੀ, ਪਰ ਹੌਲੀ ਹੌਲੀ ਜਦੋਂ ਪੰਜਵੀਂ ਕਥਾ ਆਰੰਭ ਕੀਤੀ, ਜਥੇ ਦੇ ਵਿਦਿਆਰਥੀਆਂ ਨੇ ਮੈਨੂੰ ਹੁਕਮ ਕਰ ਦਿੱਤਾ, ਕਹਿੰਦੇ ਬਾਹਲੀਆਂ ਕਥਾ ਕਰਕੇ ਕੀ ਲੈਣਾ, ਵੀ ਇਹ ਕਥਾ ਜਿਹੜੀ ਪੰਜਵੀਂ ਹੈ ਇਹਨੂੰ ਐਨ ਸਹਿਜ ਭਾਅ ਨਾਲ ਕਰੋ, ਜ਼ਰੂਰ ਹੈ ਵੀ ਦੋ ਸਾਲ ਚ ਕਰਨੀ ਹੈ, ਸਾਲ ਚ ਕਰਨੀ ਹੈ। ਮੈਂ ਕਿਹਾ ਵੀ ਇਹ ਤਾਂ ਵਿਦਿਆਰਥੀਆਂ ਦੇ ਇਸ ਭਲੇਹ ਸੀ ਵੀ ਪੋਥੀਆਂ ਲੈ ਕੇ ਬਹਿੰਦੇ ਸੀ ਨਾਲ, ਤੇ ਹੁਣ ਤੁਸੀਂ ਸੰਥਿਆ ਉਹ ਕਰ ਲਿਆ ਕਰੋ, ਫਿਰ ਆਪਾਂ ਉਸ ਆਨੰਦ ਨਾਲ ਕਰ ਲੈਂਦੇ ਹਾਂ। ਤੇ ਚਾਰ ਸਾਢੇ ਚਾਰ ਮਹੀਨੇ ਤਾਂ ਜਪਜੀ ਸਾਹਿਬ ਨੂੰ ਅਹਿਸਾਸ ਸਿੰਘ ਜੀ ਲੱਗ ਗਏ ਸੀ। ਜਪਜੀ ਸਾਹਿਬ ਦੀ ਕਥਾ ਦੇ ਵਿੱਚ ਮੈਂ ਇੱਕ ਕਰਾਮਾਤ ਦੇਖੀ ਗੁਰੂ ਨਾਨਕ ਦੀ, ਮੇਰੇ ਨਗਰ ਦੇ ਜਿਹੜੇ ਨਾਸਤਕ ਬੰਦੇ ਕਦੀ ਵੀ ਕਥਾ ਚ ਨਹੀਂ ਸੀ ਆਏ, ਚਲੋ ਹਰੀ ਸਿੰਘ ਸਾਡੇ ਹੀ ਪਿੰਡ ਦਾ ਜਾਣਦੇ ਆ, ਪੂਰਨ ਸਿੰਘ ਦਾ ਹੀ ਪੁੱਤ ਹੈ ਇੱਥੇ, ਕੋਈ ਨੀ। ਕਥਾ ਨੇ ਉਹਨਾਂ ਬੰਦਿਆਂ ਨੂੰ ਖਿੱਚਿਆ ਸਾਡੇ ਗੁਰਦੁਆਰੇ ਚ, ਗੁਰਦੁਆਰੇ ਦੀ ਪ੍ਰਕਰਮਾ ਚ, ਕਿਤੇ ਕੋਈ ਜਗ੍ਹਾ ਨਾ ਬਹਿਣ ਨੂੰ ਰਿਹਾ ਕਰੇ। ਮੈਂ ਕਿਹਾ ਧੰਨ ਗੁਰੂ ਨਾਨਕ ਤੇਰੇ ਅੰਮ੍ਰਿਤ ਵਚਨਾਂ ਦੀ ਖਿੱਚ, ਤੇ ਇੰਨਾ ਇਕੱਠ ਜਿਹੜੇ ਕਦੀ ਗੁਰਦੁਆਰੇ ਨਹੀਂ ਸੀ ਗਏ, ਤੇ ਉਹ ਰੋਜ਼ ਗੁਰਦੁਆਰੇ ਆਉਣ ਲੱਗ ਪਏ। ਜਪਜੀ ਸਾਹਿਬ ਦੇ ਵਿੱਚ ਤਾਂ ਬਹੁਤ ਰਸ ਹੈ, ਤੇ ਗੁਰੂ ਕਿਰਪਾ ਕਰੇ ਕਿਸੇ ਗਿਆਨੀ ਸਿੰਘ ਸਾਹਿਬ ਤੋਂ, ਪਰ ਹੁਣ ਮਹਾਂਪੁਰਖਾਂ ਦੇ ਅਰਥ ਸੰਤ ਗਿਆਨੀ ਗੁਰਬਚਨ ਸਿੰਘ ਦੀ ਰਚਨਾ ਤੋਂ ਜਿਹੜੇ ਉਚਾਰਨ ਕੀਤੇ ਹੋਏ ਨਾ, ਤੇ ਉਹਨਾਂ ਬਚਨਾਂ ਦੇ ਅਨੁਸਾਰ ਹੋਵੇ ਜਿਹੜੇ ਸੰਪਰਦਾਇਨ, ਦੇਖੋ ਫਿਰ ਉਸ ਕਥਾ ਦਾ ਰਸ ਕੀ ਹੈ, ਉਹ ਇੱਕ ਆਨੰਦ ਵੱਖਰੀ ਹੈ। ਗੁਰੂ ਕਿਰਪਾ ਕਰੇ, ਆਓ ਇੱਥੇ ਹੁਣ ਸਮਾਪਤੀ ਹੈ, ਪੁੱਲਾਂ ਚੁੱਕਾਂ ਦੀ ਸਾਧ ਸੰਖਿਆਵਾਂ ਕਰਨੀ, ਤੇ ਕੱਲ ਨੂੰ ਫੇਰ ਜੈਸਾ ਪ੍ਰੋਗਰਾਮ ਗੁਰੂ ਸਾਹਿਬ ਨੇ ਬਖਸ਼ਿਆ, ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਣਾਸਨ, ਇਹ ਬਚਨ ਕੱਲ ਨੂੰ ਆਉਣਗੇ। ਗੁਰੂ ਕਰੇ ਕਿਰਪਾ, ਆਪਣਾ ਸਾਰਿਆਂ ਦਾ ਆਉਣਾ ਸਫਲਾ ਹੋਵੇ। ਇੱਥੇ ਸਮਾਪਤੀ ਹਨ।
ਜਾ ਕੇ ਦ੍ਰਿਸ਼ਟ ਚਲ ਠਾਨ ਬਿਮਲ ਬੁੱਧ ਸਥਾਨ,
ਵਾਹਿਗੁਰੂ ਜੀ
ਪਹਿਰ ਸੀਲ ਸੁਨਾਓ ਸਖਤ ਵਿਦਾਰ, ਕਹੋ ਕੀਰਤ ਕਰ ਸਹਾਰ ਸਬਤ ਦੀਪ ਮਜ਼ਾਰ, ਲਹਿਣਾ ਜਗਤ ਰਗੁਰ ਪਰ ਸਿਮਰਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪ੍ਰਗੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾਇਆ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾ ਰਾਖੋ ਹੀ ਬਰੋਏ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਂ।